निर्वैर अकाल मूरत आधुनिक सैभं गुरप्रसाद धन वाहिगुरु साहिब जी पहली रूप कुजात कुलखणी सहरे पिए गुरी आपकी स्वरूप सुजान सुलखणी सहजे उदर तरी भली सरी मोई मेरी पहली बरी जुग जुग जीवो मेरी अब की तरी कहो कबीर जब लोहरी आई बटी का सुहाग टरियो लोहरी संग पई आप मेरे जेठी और तरियो कहो कबीर जब लोहरी आई बटी का सुहाग टरियो लोहरी संग पई आप मेरे जेठी और धरियो वाहिगुरु जी का खालसा वाहिगुरु जी की फतेह। परम सन्मान योग शब्द गुरु ज्ञान गुरु धन गुरु ग्रंथ साहिब महाराज जी की अपार बख्शिश कृपा है। हफ्तावार दीवान अंदर जुड़ बैठे हां, भाई साहब उन्हों तो कीर्तन सरवण किया है। आओ कुछ समय वास्ते सतगुरु जी की पावन विचार के नाल जुड़न का यतन करना है। गुरमत तो सीध लैनी है, गुरु ज्ञान तो सीध लैनी है, विचार करनी है। गुरु ग्रंथ साहिब महाराज जी के पावन ज्ञान तो अपनी जिंदगी नूं सीध देनी है कि मनुखा शरीर है इहदा मतलब की है। जिहड़ियां गल्लां सतगुरु जी ने गुरबाणी दे विच साडी मनुख दी गुरियाई वास्ते जां मनुख नूं समझाउण वास्ते ताड़ना करके आखियां ने, आपां उहनां गल्लां दे उत्ते इन्ना कु ज्ञान अपने जीवन विच धारण करना, हासिल करना ते उन्हां गल्लां तों सचेत होना है। मनुखां मनुख बन के रहना, इंसान है इंसान बन के रवे ते सतगुरु जी दी बाणी दे महान खजाने दा मन बन सकदा है। आसा राग अंदर 483 नंबर पन्ने ते गुरु ग्रंथ साहिब महाराज जी भगत कबीर साहब महाराज जी की रसना तो उच्चारण किया हुआ पावन शब्द आप जी ने सरवण किया है। आओ आप समझ का यतन करिए, कोशिश करिए कुछ ना कुछ अपनी जिंदगी की चंकी काल घड़िए, दुनिया सानू देख के अपने मन में यह अंदाजा ला लवे कि वाकई ये सिख ही हो जाते हैं। आसा राग अंदर भगत कबीर साहब जी का पावन शब्द है, अखरी अर्थ है शब्द के अखरी अर्थ। इस पावन शब्द के नाल एक कहावत एक कहानी भी जोड़ी है। हुण आखरी अर्थ जो आप करांगे वह कहानी जिहड़ी साध लाणे वालों मनमतियां वालों जिहड़ी जोड़ी गई है वह भी सामने आ जानी है। तो जो गुरबाणी असल समझाउंदी है ना वह भी आपका ज्ञान समझना गुरु पातशाह। कहानी की जोड़ी है कि जिहड़ी भगत कबीर जी की पहली पत्नी सी ना समझो बड़े ध्यान शब्द बड़ा सचेत कर रहे आप कोशिश करिए आप सारे समझिए बाणी जिहड़ी इस पावन शब्द के नाल जिहड़ी साखी है ना क्योंकि जिहड़ा साध लाणा ना जिहड़ा वो हरेक शब्द के नाल कोई ना कोई साखी जोड़ के समझाउंदा हरेक शब्द के नाल खास करके भगतों नाल उन्हां दा मकसद यह कहने का कि इहदे सौखी समझ आ जाती है। हुण देखियो जिहड़ी जिदां वह समझाउंदे हुण समझण का जतन करिए आप भला कि वाकया ठीक इदां कर लेना चाहिए जिवें वह आखदे आ जिवें वह कहिंदे आ जां जिवें भगत कबीर साहब जी ने किया उवें आम बंदे नूं कर लेना चाहिए। तुसीं हामी भरियो सारे जणे साखी की है कि भगत कबीर साहब जी की पहली पत्नी जिहड़ी वह कुरूप सी सोहनी नहीं सी काली सी ते उन्होंने छड़ दिती होर विआह करा लिया साखी आप करी सारा शब्द तुसीं नाल नाल चलियो करना ना चाहिए जी इहदा कबीर साहब जी के नाल साखी जोड़ी हुई है। इस शब्द के अर्थ करते हैं आखिरी अर्थ की पहली कुरूप कुजात कुलखणी सहुरे पेईए बुरी इहदे जिहड़ी पहली सी उह कुजात सी सहुरे पेईए बुरी सी चंगी नहीं सी भाव अब की सुरूप सुजान सुलखणी हुण वाली दूजा होया कराएगा दूजी बड़ी चंगी है। आ कहानियां अर्थ एक आखिरी अर्थ मैं कर रहा कि जी पहली सी कमजोर सी वो नहीं चंगी सी दूजी बड़ी वधिया सी कि यह काम करने का अधिकार कला बंदियां को ही है समझो आप बाणी समझना है ध्यान के नाल ते हुण जदों जे तुहानू समझ आ गई ठीक है नहीं तुसीं बाद विच सवाल कर सकते हो जे तुहानू शंका होवे कि संगत जो किसी नूं कितें डाउट शंका भी होवे ना बाद विच जे सही लगा जे जे मैनू मान लो तुहानू बिल्कुल ठीक लगा कि ठीक है वाकई ठीक है इदां जो जिंदगी च कितें शब्द इहदे अर्थ गलत सुन के चुप कीते रहे ना फिर गुरबाणी वालों लांघा बनिया पैनी मैनू भी आप सारे बराबर हाँ ये नहीं कि जिहड़ा बोलदा हुंदा ना वह भी नाल ही हुंदा जी भुलेखा ना रखियो मन विच इत्थे जिहड़ा बह गया उही कोई बह दे पाठ कोई पढ़ लो जे समझ लगी ठीक आ जे समझ ना लगी बाद में तुसीं पुछियो ते जे किसी ने ना पुछया मेरे मन च यह होना कि सारे नूं समझ लगी ते कल नूं किसी होर ने जदों इहदे अर्थ कीते संत ने साध ने तुसीं सुन ले बह के सामने तुसीं उहनूं कहा कि हां भई बड़ा वधिया पे फिर दोगले जे बन जाणा आपां दोगले जे ना दोगले जे जिथे तुहानूं गलत लगी उत्थे गलत कहना यह गुरु नानक साहिब जी दे घर दा सिधांत है जिथे जिहड़ा गलत आ उन्हां नूं गलत कहना टोकना सारी बाणी पढ़ के देख लो टोकिया कि नहीं गुरु साहिब जी ने टोकिया ना सिधांत है जिथे शंका जिथे कोई गलत लगता उत्थे विचार है ते बंदा दस सकदा कि गुरमत आखदी हुण जिहड़े आखरी अर्थ है ना पहली जिहड़ी सी बड़ी कुरूप सी आखरी अर्थ जिहड़े सीधे सीधे शब्द दे अर्थ बनते जिवें आपां जे तुसीं दर्पण जां कोई भी किताब जां कोई पढ़ोगे उहदे सीधे अर्थ जिहड़े लिखे हुंदे जिहनां नूं भाव अर्थ कह दिंदे आ इहदे पहली कुरूप कुजात कुलखणी सहुरे पेईए बुरी सहुरे पेईए सहुरे ते हो सकदा पेईए क्यों बुरी सी उह पेके घर क्यों बुरी सी हो सकदा सहुरे नूं कुड़ी दा काम ना पसंद आउंदा होवे ना मां प्यो नूं थोड़ा बुरी लगदी होगी लगदी नहीं मां प्यो नूं धी नहीं बुरी लगदी मां प्यो नूं धी नहीं बुरी लगदी ते जिदों उसे मां प्यो दे घरे नौ आए हो सकदा बुरी लगे अपनी धी नहीं लगती हुण सहुरे घर से बुरी लगती होगी ना पेके घर से लगती सी ਲਿਖਿਆ ਸਹੁਰੇ ਪੀਏ ਕੋਈ। ਹੁਣ ਆਪਣੀ ਵੇਖੋ ਨਾ, ਇੱਥੇ ਫਰਕ ਹੈ ਨਾ, ਸਾਡੀ ਬਾਣੀ ਪੜ੍ਹਨ ਵਿੱਚ ਸਮਝਣ, ਅਸੀਂ ਇੱਕ ਨਹੀਂ ਹੈਗੇ, ਅਸੀਂ ਇੱਕ ਨਹੀਂ ਹੈਗੇ। ਜਿਵੇਂ ਗੁਰੂ ਸਾਹਿਬ ਜੀ ਦੀ ਬਾਣੀ ਆਖਦੀ ਨਾ, ਇੱਕ ਹੋ ਜਾ, ਜਿਹੋ ਜਿਹਾ ਬੰਦੇ ਦਾ ਸੁਭਾਅ ਆਪਣੀ ਧੀ ਵਾਸਤੇ, ਉਹੋ ਜਿਹੇ ਸੁਭਾਅ ਨੌ ਵਾਸਤੇ ਚਾਹੀਦਾ। ਧੀ ਨੇ ਸਬਜ਼ੀ ਬਣਾਈ, ਘਰ ਵਿੱਚ ਕੋਈ ਕੰਮ ਕੀਤਾ, ਨਿਆਣੀ ਸੀ, ਸਿੱਖ ਨਹੀਂ ਸੀ, ਮਨ ਸਬਜ਼ੀ ਬਣਾਈ, ਮਾਂ ਨੇ ਆਖਿਆ ਤੂੰ ਬਣਾ, ਲੂਣ ਵੱਧ ਪੈ ਗਿਆ, ਵਾਹਵਾ ਪੈ ਗਿਆ। ਤੁਹਾਡੇ ਤੋਂ ਜਿੰਨੇ ਬੈਠੇ ਕਦੀ ਗੁਆਂਢੀਆਂ ਦੇ ਘਰੇ ਜਾ ਕੇ ਦੱਸਿਆ ਤੇਰੀ ਧੀ ਉਧਰ ਚਾਚੀ ਨੀ ਹੈਗਾ, ਅਗਲੀ ਨੀ ਹੈਗੀ, ਗੁਆਂਢੀਆਂ ਦੇ ਘਰੇ ਦੱਸਿਆ ਕਿਸੇ ਜਾ ਕੇ ਕਿ ਮੇਰੀ ਧੀ ਉਦੋਂ ਮਾਸਾ ਹੀ ਅਗਲ ਨੀ, ਅੱਜ ਇੰਨੇ ਵਜੇ ਉੱਠੀ, ਕੋਈ ਪਿਓ ਚੰਗਾਵੇ ਕਿ ਹਾਂ ਇਹਨੂੰ ਅਗਲ ਨੀ ਹੈ, ਕੀ ਕਹਿੰਦੇ ਭਰਾਵਾਂ ਨਿਆਣੀ ਹੈ। ਜੇ ਕਿਤੇ ਨੌ ਦੇ ਕੋਲੋਂ ਗਲਤੀ ਹੋ ਜਾਵੇ ਮਾੜੀ ਮੋਟੀ, ਉਹ ਵੀ ਧੀ ਹੈ, ਫਿਰ ਦੱਸਿਆ ਕਦੀ ਜਾ ਕੇ ਗੁਆਂਢੀਆਂ ਦੇ ਘਰੇ? ਬੜਾ ਦੋ ਤਿੰਨ ਘਰ ਜਿੰਨਾ ਜਿਹਾ ਬੰਦਾ ਨਾ, ਰੋਟੀ ਨੀ ਪੱਜਦੀ ਉਹਨਾਂ ਦੇ। ਜੇ ਆਪਾਂ ਕਹਿੰਦੇ ਇਹ ਵੀ ਮੇਰੀ ਧੀ ਆ, ਫਿਰ ਕੀ ਹੋ ਗਿਆ? ਚਲੋ ਜੇ ਆਪਾਂ ਕਹਿੰਦੇ ਫਿਰ ਕੀ ਹੋ ਗਿਆ? ਚਲੋ ਪੁੱਤ ਇੰਨਾ ਨੀ ਧਿਆਨ ਥੋੜਾ ਪਾ ਲਈ ਨਾ, ਬਾਅਦ ਵਿੱਚ ਫਿਰ ਪਾ ਲਿਆ ਕਰੋ। ਤਰੀਕਾ ਨਾ ਆਵੋ ਭੈਣੇ, ਗੱਲ ਮੇ ਕਰੇ ਕਹਾਣੀਆਂ ਸਮਰੱਥ, ਇਹੋ ਕਹਾਣੀਆਂ ਕਰਦੀਆਂ ਨਾ, ਕਿਵੇਂ ਕਾਰੋਬਾਰ ਕਿਵੇਂ ਕਰਨਾ ਨਾ। ਗੁਰਮਿਲ ਚੱਜ ਅਚਾਰ ਸਿੱਖ, ਤੇ ਜਿਹਨੇ ਗੁਰੂ ਨੂੰ ਮਿਲ ਕੇ ਚੱਜ ਅਚਾਰ ਸਿੱਖ ਲਿਆ, ਉਹ ਬਾਹਰਲੀਆਂ ਦੁਨਿਆਵੀ ਗੱਲਾਂ ਦੇ ਵਿੱਚ ਇੱਦਾਂ ਕਰੂਗਾ ਜੀ? ਨਹੀਂ ਕਰੇਗਾ, ਇਹ ਤਾਂ ਮਾਮੂਲੀ ਜਿਹੀਆਂ ਗੱਲਾਂ ਆ। ਫਿਰ ਕੀ ਹੋ ਗਿਆ ਜੇ ਗੁਰੂ ਵੱਧ ਪੈ ਗਿਆ? ਕਹਿੰਦੇ ਕੱਲ ਤੋਂ ਅੱਗੇ ਨੂੰ ਧਿਆਨ ਰੱਖੀ, ਥੋੜਾ ਪਾ ਲਿਆ, ਬਾਅਦ ਚ ਪਾ ਲਿਆ, ਆਪੇ ਜਾ ਜਾ ਰਹੀ। ਜੇ ਚਾਚੇ ਚਾਰ ਸਿੱਖਿਆ ਤਾਂ ਜ਼ਿੰਦਗੀ ਦਾ ਕੰਮ ਕਿਵੇਂ ਕਰਨਾ? ਨਿਮਰਤਾ ਆ ਜਾਂਦੀ, ਸਹਿਣਸ਼ੀਲਤਾ ਆ ਜਾਂਦੀ। ਹੁਣ ਆ ਜਿਹੜਾ ਸੁਭਾਅ ਬੜਾ ਖਤਰਨਾਕ ਆ, ਦੋ ਸੁਭਾਅ ਨਹੀਂ ਹੋ ਗਏ, ਧੀ ਵਾਸਤੇ ਹੋਰ ਆ, ਨੌ ਵਾਸਤੇ ਹੋਰ ਆ, ਜਵਾਈ ਵਾਸਤੇ ਹੋਰ ਆ, ਪੁੱਤ ਵਾਸਤੇ ਹੋਰ ਆ, ਤੇ ਬੰਦਾ ਮੈਂ ਭਲਾ ਮੰਗਦਾ ਸਰ ਵੱਧ ਨਾ। ਹੁਣ ਮੈਂ ਬੇਨਤੀ ਕੀਤੀ, ਕਬੀਰ ਜੀ ਦਾ ਸ਼ਬਦ ਹੈ, ਕਹਿੰਦੇ ਪਹਿਲੀ ਜਿਹੜੀ ਆ ਕਰੂਪ ਆ, ਕੁਜਾਤ ਆ, ਕੁਲੱਖਣੀਆਂ ਦੇ ਸਹੁਰੇ ਪਈਏ ਬੁਰੀ ਆ। ਜੇ ਦਰਿਆਵੀ ਪਤਨੀ ਦੀ ਗੱਲ ਆ, ਤੇ ਪੇਕੇ ਘਰ ਚ ਬੁਰੀ ਥੋੜਾ ਹੋਣੀ ਚਾਹੀਦੀ, ਸਹੁਰੇ ਘਰ ਹੋ ਸਕਦਾ ਹੋਵੇ ਬੁਰੀ, ਸਹੁਰੇ ਪਈਏ ਬੁਰੀ। ਹੁਣ ਸਮਝੋ ਕਿੱਡੀਆਂ ਰੰਜਾਂ ਡੂੰਘੀਆਂ ਆਉਣੀਆਂ ਭਗਤ ਕਬੀਰ ਜੀ, ਇਵੇਂ ਥੋੜਾ ਲੋਕੀ ਵਿਰੋਧ ਕਰਦੇ ਤੁਰੇ ਫਿਰਦੇ ਸੀ ਕਬੀਰ ਜੀ ਦਾ, ਕਿ ਨਵੀਂ ਗੱਲ ਕਿੱਥੋਂ ਕਰਦਾ ਨਾ, ਇਹ ਸਾਡੀਆਂ ਗੱਲਾਂ ਜਿਹੜੀਆਂ ਅਸੀਂ ਮੰਨਦੇ ਹਾਂ ਉਹਨਾਂ ਨੂੰ ਮੰਨਦੇ ਹੀ ਨਾ। ਕਬੀਰ ਸਾਹਿਬ ਜੀ ਦਾ ਵਿਰੋਧ ਇਵੇਂ ਥੋੜਾ ਹੁੰਦਾ। ਹੁਣ ਦੇਖੋ ਅਬ ਕੀ ਸਰੂਪ ਸੁਜਾਨ ਸੁਲੱਖਣੀ ਜਿਹੜੀ ਹੋਣ ਵਾਲੀ ਬੜੀ ਸੋਹਣੀ ਹੈ, ਬੜੇ ਚੰਗੇ ਗੁਣਾਂ ਵਾਲੀ ਹੈ, ਸੁਲੱਖਣੀ ਹੈ ਜੀ। ਇਹ ਗੱਲ ਜੇ ਕਬੀਰ ਸਾਹਿਬ ਏਦਾਂ ਕਰਕੇ ਦੂਜਾ ਵਿਆਹ ਕਰਵਾ ਲਿਆ ਨਾ, ਤੇ ਅੱਜ ਵਾਲਾ ਬੰਦਾ ਵੀ ਏਦਾਂ ਕਰ ਸਕਦਾ ਜੀ? ਕਬੀਰ ਸਾਹਿਬ ਨੇ ਕੀਤਾ, ਸਾਗੀ ਸੁਣਾਉਂਦੇ ਸਾਧ, ਤੇ ਕੀ ਇਹ ਗੱਲ ਕੱਲਾ ਬੰਦਾ ਹੀ ਕਰ ਸਕਦਾ? ਬੀਬੀ ਭੈਣ ਨਹੀਂ ਕਰ ਸਕਦੀ? ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ, ਹੁਣ ਸਮਝਿਓ, ਸਹਿਜੇ ਉਧਰ ਧਰੀ, ਇਹਦਾ ਮਤਲਬ ਅੰਦਰ ਰੱਖਣ ਦੀ ਗੱਲ ਆ। ਆਮ ਔਰਤ ਜੇ ਅੰਦਰ ਕਿਵੇਂ ਰੱਖੀ ਜਾਊਗੀ ਮਨ ਵਿੱਚ, ਸਰੀਰ ਵਾਲੀ ਬੀਬੀ ਔਰਤ, ਸਹਿਜੇ ਉਧਰ ਧਰੀ, ਸਹਿਜੇ ਹੀ ਮੈਂ ਆਪਣੇ ਜੀਵਨ ਦੇ ਵਿੱਚ ਵਸਾ ਲਈ। ਗੱਲ ਕੋਈ ਹੋਰ ਆ, ਲੱਗਦਾ ਗੱਲ ਕੋਈ ਹੋਰ ਆ, ਬਾਹਰ ਦੀ ਨਹੀਂ ਆ। ਭਲੀ ਸਰੀ ਮੋਈ ਮੇਰੀ ਪਹਿਲੀ ਬਲੀ, ਚੰਗਾ ਹੋਇਆ ਪਹਿਲੀ ਮਰਜ਼ੀ, ਭਾਵ ਸਿੱਧੇ ਅਰਥ ਜਿਹੜੇ ਸ਼ਬਦ ਆ, ਕੀ ਹੋਇਆ ਜੀ? ਚੰਗਾ ਹੋਇਆ ਪਹਿਲੀ ਮਰਜ਼ੀ, ਇਹ ਬਾਣੀ ਸਿਖਾ ਰਹੀ ਹੈ ਜੀ। ਪਹਿਲੀ ਕਿਉਂ ਮਰਜ਼ੀ ਚੰਗਾ ਹੋਇਆ? ਭਲਾ ਕੁਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ। ਭਲੀ ਸਰੀ ਮੋਈ ਮੇਰੀ ਪਹਿਲ, ਯੁਗ ਯੁਗ ਜੀਵੋ ਮੇਰੀ ਅੱਖ ਕੀ, ਜਿਹੜੀ ਹੋਣ ਵਾਲੀ ਆਈ ਕਿਤੇ ਚੰਗੇ ਦਾ ਜੀ ਨਹੀਂ ਰਵੇ। ਇਹ ਦੋਗਲਾਪਨ ਨੀ ਬੰਦੇ ਦਾ ਭਲਾ? ਕਬੀਰ ਸਾਹਿਬ ਇੱਦਾਂ ਕਰਦੇ ਹੋ ਗਏ, ਸਾਰਾ ਵਿਆਹ ਸਾਜੀ ਜੋੜੀ ਇਹਦੇ ਨਾਲ, ਇਹਦੇ ਪਹਿਲੀ ਬੜੀ ਹੋਰ ਤਰ੍ਹਾਂ ਦੀ ਰੋਗ ਵਿਜਾਜ ਸੀ, ਤੇ ਉਹ ਛੱਡਦੀ ਕਬੀਰ ਜੀ ਨੇ, ਹੋਰ ਵਿਆਹ ਕਰਾ ਲਿਆ। ਇਹ ਤਾਂ ਖੇਡ ਨਾ ਬਣ ਲੂ, ਜੇਕਰ ਇਹ ਸ਼ਬਦ ਦੀ ਫੁੱਲ ਮਿਲ ਜੇ ਤੇ ਕਿੰਨੇ ਤਲਾਕ ਹੋਇਆ ਗੱਲ ਰੋਜ਼। ਜੇ ਸ਼ਬਦ, ਜੇ ਆਹ ਸ਼ਬਦ ਨੂੰ ਬੰਦਾ ਇੱਦਾਂ ਸਮਝ ਲਏ ਜਿੱਦਾਂ ਲਿਖਿਆ, ਜਿਵੇਂ ਸਾਖੀ ਬਣਾਈ ਸਾਧਾ ਨੇ, ਬੰਦਾ ਤੂੰ ਮੌਤ। ਫਿਰ ਜਿਹਨੇ ਨਹੀਂ ਨਾ ਬਾਣੀ ਕਦੇ ਪੜ੍ਹੀ, ਉਹ ਵੀ ਆਹ ਸ਼ਬਦ ਜ਼ਰੂਰ ਪੜਿਆ ਕਰੂ, ਉਹਨੇ ਪਤਾ ਕੀ ਕਹਿਣਾ? ਮੈਂ ਤਾਂ ਬਾਣੀ ਅਨੁਸਾਰ ਚੱਲਦਾ, ਮੈਂ ਤਾਂ ਮਾਸਾ ਕਦੀ ਘਰੇ ਕੋਈ ਕੰਮ ਹੋਰ ਥੋੜਾ ਕਦੀ ਕੀਤਾ, ਮੈਂ ਤਾਂ ਜਿਵੇਂ ਬਾਣੀ ਕੀਤੀ ਉਦਾਂ ਹੀ ਕਰਦਾ। ਮੈਂ ਦੇਖੋ ਬਾਣੀ ਨੀ ਲਿਖਿਆ ਕਿ ਜੇ ਪਹਿਲੀ ਚੰਗੀ ਨੀ ਛੱਡ ਦੋ, ਸਮਝਣਾ ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜੀ ਹੈ। ਸਤਿਗੁਰੂ ਕਿਰਪਾ ਕਰੇ, ਸਮਾਂ ਨਹੀਂ ਜ਼ਿਆਦਾ, 10-15 ਮਿੰਟ ਆਪਾਂ ਵਿਚਾਰ ਕਰਦੇ ਹਾਂ ਸ਼ਬਦ ਦੀਆਂ ਹਾਓ ਵਾਲੀਆਂ ਪੰਕਤੀਆਂ। ਭਲੀ ਸ਼ਰੀ ਮੋਈ ਮੇਰੀ ਪਹਿਲੀ ਬੜੀ, ਚੰਗਾ ਹੋ ਗਿਆ ਮੇਰੀ ਭੈੜੀ ਮੱਤ ਪਹਿਲੀ ਮਰ ਗਈ। ਚੰਗਾ ਹੋ ਗਿਆ, ਬੜੀ ਮਾੜੀ ਮੱਤ ਸੀ, ਚੰਗਾ ਹੋ ਗਿਆ ਪਹਿਲੀ ਮੱਤ ਜਿਹੜੀ ਮੇਰੀ ਮਰ ਗਈ। ਭਲੀ ਸਰੀ, ਭਲੀ ਸਰੀ, ਚੰਗਾ ਹੋਇਆ, ਭਲੀ ਸਰੀ, ਭਲੀ ਹੋਈ ਹੈ, ਚੰਗਾ ਹੋਇਆ। ਮੋਈ ਮੇਰੀ ਪਹਿਲੀ ਬੜੀ, ਮੋਈ ਮਰ ਗਈ ਮੇਰੀ ਪਹਿਲੀ ਮੱਤ ਮਰ ਗਈ, ਚੰਗਾ ਹੋਇਆ। ਸ਼ੋਰ ਕੀਤਾ ਮੈਨੂੰ ਗੁਰੂ ਨੇ ਗਿਆਨ ਦੇ ਦਿੱਤਾ, ਮੇਰੀ ਪਹਿਲੀ ਮੱਤ ਮਰ ਗਈ। ਹੁਣ ਕੀ ਹੋਇਆ ਤੁਹਾਡਾ, ਯੁਗ ਯੁਗ ਜੀਵੋ ਮੇਰੀ ਅਬ ਕੀ ਧਰੀ। ਜਿਹੜੀ ਹੁਣ ਮੱਤ ਆਈ ਹੈ ਨਾ, ਜਿਹੜੀ ਹੁਣ ਆਈ ਆ, ਆਰਾ ਵੀ ਚੱਲ ਜੇ ਹੁਣ ਵਾਲੀ ਨੀ ਮਰਦੀ। ਭਾਗਾ ਵਾਲੇ ਆਪਾਂ ਨੂੰ ਆਈ ਸਾਰੀ ਮੱਤ ਇਹੋ ਜਿਹੀ, ਜਿਹੜੀ ਆਪਾਂ ਨੂੰ ਹੁਣ ਆਈ ਹੈ ਉਹ ਇਹੋ ਜੂ ਏਦਾਂ ਜੀ। ਗਿਆਰਾਂ ਮੰਨ ਲਓ ਕੱਲ ਨੂੰ ਪੇਪਰ ਪੈ ਗਿਆ ਮੇਰੇ ਵਰਗੇ ਦਾ, ਫਿਰ ਕੀ ਬਣੂ? ਭਲਾ ਮਰਦੀ ਕਿ ਨਹੀਂ ਮਰਦੀ, ਭਲਾ ਦੱਸੋ ਜੀ। ਆਪਾਂ ਸਾਰੇ ਆ ਕੀ ਗੱਲ ਕਰਦੇ ਹਾਂ, ਮੈਂ ਜਿੱਚਾ ਨਾਲ ਹਾਂ। ਜੇ ਮੰਨ ਲਓ ਕੱਲ ਪੇਪਰ ਪੈ ਗਿਆ ਕਿਤੇ, ਸਿੱਖੀ ਛੱਡ ਦੇ ਤੇਰੇ ਬੱਚੇ ਦੀਆਂ ਅੱਖਾਂ ਕੱਢਾਂਗੇ ਬੰਦਾ ਸਿੰਘ ਬਹਾਦਰ ਵਾਲਾ, ਪੇਪਰ ਪੈ ਗਿਆ ਜੇ, ਮਰੂ ਕਿ ਨਹੀਂ ਮਰੂ? ਦੂਜੀ ਮੱਤ ਜਿਹੜੀ ਹੁਣ ਆਈ ਹੈ ਨਾ, ਕੋਸ਼ਿਸ਼ ਕਰੀਏ ਆਪਾਂ, ਇੰਨੀ ਕੋ ਕੋਸ਼ਿਸ਼ ਕਰੀਏ, ਇੰਨੇ ਕੋ ਸਿਆਣੀ ਹੋਈਏ, ਤਕੜੀ ਹੋਈਏ, ਦੂਜੀ ਮੱਤ ਨਾ ਮਰੇ ਕਿਸੇ ਵੀ ਤਰੀਕੇ ਦਾ, ਕਿਸੇ ਵੀ ਹਾਲਤ ਨਾਲ। ਪਹਿਲੀ ਤਾਂ ਮਹਾਂ ਅੱਗੇ ਵੀ ਮਾਰੀ ਆ, ਹੁਣ ਦੂਜੀ ਵੀ ਮਾਰ ਗਈ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਯੁਗ ਯੁਗ ਜੀਵੋ ਮੇਰੀ ਅਬ ਕੀ ਧਰੀ। ਪਹਿਲੀ ਮੱਤ ਸੀ ਨਾ ਜਦੋਂ ਮੇਰੀ, ਲੋਕੀ ਰਾਹ ਛੱਡ ਜਾਂਦੇ ਹੁੰਦੇ ਸੀ ਜਿਹਦੇ ਮੂਰਖ ਦੇ ਮੱਥੇ ਕੋ ਲੱਗਣਾ, ਹੁਣ ਕਹਿੰਦੇ ਆ ਹੁਣ ਲਿਆ ਲੈ ਲਈਏ ਮਾੜਾ ਜਿਹਾ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਜਦੋਂ ਪਹਿਲੀ ਮੱਤ ਸੀ ਨਾ ਮੇਰੀ, ਲੋਕੀ ਕਹਿੰਦੇ ਆ ਬੀਬੀ ਲੱਗ ਗਈ ਨਾ, ਵੀ ਉਹ ਗੱਲਾਂ ਕਰਦੀ ਹੁੰਦੀ ਬੈਠੀ, ਇਹਨੇ ਗੱਲਾਂ ਹੀ ਕਰੀ ਜਾਣੀਆਂ ਹੁੰਦੀਆਂ। ਪਰ ਹੁਣ ਜਦੋਂ ਪਹਿਲੀ ਮਰ ਗਈ, ਦੂਜੀ ਲਿਆਂਦੀ ਮੈਂ ਗੁਰੂ ਵਾਲੀ, ਕਹਿੰਦੇ ਹੌਲੀ ਤੂੰ ਸੁਣ ਲਓ ਚਾਰ ਗੱਲਾਂ, ਬੜੀਆਂ ਸਿਆਣੀਆਂ ਗੱਲਾਂ ਕਰਦੀਆਂ, ਸੁਣ ਲਓ ਚਾਰ, ਕੋਈ ਨੀ ਕੰਮ ਬਾਤ ਕਰ ਲਾਂਗੇ, ਗੁਰੂ ਘਰ ਆਏ ਆ, ਤੁਹਾਨੂੰ ਦੋ ਚਾਰ ਗੱਲਾਂ ਇਹਦੀਆਂ ਸੁਣ ਲਓ। ਆਇਆ ਗੁਰਬਾਣੀ ਕਿੰਨੀ ਸੌਖੀ ਹੈ ਗੁਰਮੁਖ, ਵੇਖੋ ਨਾ ਜੀ ਕਿੰਨੀ ਸੌਖੀ ਹੈ। ਡਰਾ ਹੀ ਛੱਡਿਆ ਆਪਾਂ ਨੂੰ ਸਾਰੀ ਉਮਰ ਨਾ, ਬੁੱਢੇ ਹੋ ਗਏ, ਫਿਰ ਡਰਾ ਡਰ ਦੇ ਵਿੱਚ ਹੀ ਨਾ, ਡਰਾ ਨਾ ਨਾ ਪਾਣੀ ਨਾ, ਹੱਥ ਨਾ ਲਾਇਓ ਕਿਤੇ, ਨਾ ਨਾ ਵੇਖਿਓ ਕਿਤੇ। ਲਾਈਟ ਦਾ ਕੰਮ ਕਰਦਾ ਹੋਵੇ ਨਾ ਬੰਦਾ, ਲਾਈਟ ਦਾ ਘਰ ਤਾਰਾਂ ਦਾ, ਤਾਂ ਭਾਵੇਂ ਕੋਈ ਨਾ ਆਖੇ ਬਾਈ ਧਿਆਨ ਨਾ ਇੱਦਾਂ ਨੇ, ਉਹਨਾਂ ਹੱਥਦਾ ਰਹਿਣ ਦੇ, ਗੁੜਕਾ ਫੜਿਆ ਹੋਵੇ ਨਾ ਨਹੀਂ, ਤੂੰ ਗੁੜਕਾ ਕੋ ਫੜ ਲਿਆ ਤੂੰ, ਉਦੋਂ ਬੜਾ ਖਤਰਾ ਪੈਦਾ ਹੋ ਜਾਂਦਾ, ਚਾਲਾਂ ਖੇਡੀਆਂ ਅਗਲੇ ਨੇ, ਉਹਨਾਂ ਦੀਆਂ ਚਾਲਾਂ ਹੋ ਗਈਆਂ ਸਹੀ। ਵੈਸੇ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਸੀ ਸਾਨੂੰ ਮਾੜਾ ਜਿਹਾ ਕੋਈ ਕੋਕੇ ਦਾ ਅਸੀਂ ਰੱਖ ਲਈਏ ਗੁੜਕੇ ਨਾ, ਜਿਹੜੇ ਹੱਥਾਂ 'ਚ ਗੁੜਕੇ ਚਾਹੀਦੇ ਸੀ ਉੱਥੇ ਤੰਬਾਕੂ ਆ ਗਿਆ ਤੇ ਬੰਸ ਲੰਨੀਆਂ ਸੀੜੀਆਂ ਆ ਗਈਆਂ, ਅਸੀਂ ਤੇ ਪਹਿਲਾਂ ਹੀ ਚਾਹੁੰਦੇ ਸੀ ਕੋਈ ਸਾਨੂੰ ਕਵੇ ਤੇ ਸਹੀ, ਮਾੜਾ ਜਿਹਾ ਕੋਈ ਛੱਡ ਗਈ ਅਸੀਂ ਤੇ। ਹੁਣ ਕਬੀਰ ਸਾਹਿਬ ਕਹਿੰਦੇ ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਯੁਗ ਯੁਗ ਜੀਵੋ ਮੇਰੀ ਅਬ ਕੀ ਧਰੀ। ਕਹਿੰਦੇ ਹੁਣ ਨੀ ਮਰ ਦਿੰਦਾ ਮੈਂ, ਜਿਹੜੀ ਆਹ ਮੱਤ ਆਈ ਨਾ ਜੀ, ਹੁਣ ਗੁਰੂ ਕੋਲੋਂ ਮੱਤ ਲਈ, ਜਿਹੜੀ ਗਿਆਨ ਵਾਲੀ ਮੱਤ, ਚੰਗੀ ਮੱਤ ਜਿਹੜੀ, ਇਹਨੂੰ ਨੀ ਕਿਸੇ ਹਾਲਤ ਨਾ। ਕਰਵਤ ਭਲਾ ਨਾ ਕਰਵਤ ਤੇਰੀ ਲਾਗ ਗਲੇ, ਸੁਣ ਮਿੰਤੀ ਮੇਰੀ ਹੂੰ ਵਾਰੀ ਮੁੱਖ ਪੇ ਮੋਰ ਪਿਆਰੇ, ਕਰਵਤ ਦੇ ਮੁੱਖ ਕਾਹੇ ਕੋ ਮਾਰੇ, ਹੁਣ ਨਾ ਕਰਵਤ ਦੇਈ, ਕਿਉਂਕਿ ਮੱਤ ਮੈਂ ਤੇਰੀ ਰੱਖ ਲਈ। ਹੁਣ ਦੇਵੇ ਕਦੇ ਵੀ ਇਸ ਮੱਤ ਨੂੰ ਮਾਰ ਦਿੱਤਾ, ਕਿਉਂਕਿ ਜਿਹੜੀ ਪਹਿਲਾਂ ਸੀ ਉਹਦੇ ਤੇ ਬੜੇ ਜਪ ਪਾਏ ਸੀ ਉਹਨੇ, ਉਹਦੇ ਆਪਣੀਆਂ ਮਰਜ਼ੀਆਂ ਕਰਦੀ, ਆਖੇ ਨੀ ਸੀ ਲੱਗੀ ਕਦੇ ਆਪਣੇ ਖਸਮ ਦੇ, ਰੱਬ ਦੇ ਗੁਰੂ ਦੇ, ਕਦੇ ਆਖੇ ਨੀ ਸੀ ਲੱਗੀ ਆਪਣੇ ਧਰਮ ਵਾਲੇ ਦੇ। ਐਡੀ ਮਾੜੀ ਸੀ ਜਨਾਨੀ ਉਹ ਮੱਤ, ਕਦੇ ਵੀ ਆਪਣੇ ਖਸਮ ਦੇ ਆਖੇ ਨੀ ਸੀ ਲੱਗੀ, ਉਹ ਪੁੱਠਾ ਚੱਲਦੀ ਸੀ। ਜਦੋਂ ਕੋਈ ਖਸਮ ਗੱਲ ਕਹਿੰਦਾ ਸੀ, ਕੰਮ ਕਹਿੰਦਾ ਸੀ ਨਾ, ਮਾੜਾ ਮੋਟਾ ਜਿਹਾ ਸਿਰ ਹਿਲਾ ਕਰਦੀ ਸੀ ਸਾਹਮਣੇ ਬੈਠੀ, ਤੇ ਬਾਹਰ ਜਾ ਕੇ ਮਰਜ਼ੀਆਂ ਆਪਣੀਆਂ। ਜਦੋਂ ਪਤੀ ਪਰਮੇਸ਼ਰ ਇਹਨੂੰ ਕੋਈ ਗੱਲ ਕਹਿੰਦਾ ਸੀ, ਜਿਵੇਂ ਹੁਣ ਆਪਣੀਆਂ ਆਪਾਂ ਬੈਠੇ ਹਾਂ, ਜਦੋਂ ਵੀ ਪਤੀ ਗੱਲ ਕਹਿੰਦਾ ਤੇ ਚੁੱਪ ਕਰਕੇ ਸੁਣੀ ਜਾਂਦੀ ਗੱਲ, ਜਿਹੜੀ ਪਹਿਲੀ ਸੀ ਚੁੱਪ ਕਰਕੇ ਸੁਣੀ ਜਾਂਦੀ ਹੈ, ਕੁਝ ਨੀ ਬੋਲਦੀ ਨਾ ਨਾ, ਬੜੀ ਸਿਆਣੀ ਬਣ ਗਿਆ, ਇੰਨੀ ਸਿਆਣੀ ਬਣ ਕੇ ਸੁਣਦੀ ਗੱਲ ਆਪਣੇ ਪਤੀ ਦੀ, ਕਿ ਵੇਖਣ ਵਾਲੇ ਕਿਤੇ ਆਗਿਆ ਕਰ ਹੀ ਨਹੀਂ ਹੈ, ਤੇ ਬਾਹਰ ਜਾ ਕੇ ਮਰਜ਼ੀਆਂ ਕਰਦੀ ਹੈ। ਹੁੰਦਾ ਨਾ ਕਈ ਵਾਰੀ ਏਦਾਂ, ਪਰ ਜਿਹੜੀ ਹੁਣ ਵਾਲੀ ਹੈ ਇਹ ਗੱਲ ਵੀ ਬੜੇ ਧਿਆਨ ਨਾਲ ਸੁਣਦੀ ਹੈ, ਤੇ ਫੈਸਲਾ ਕਰਨ ਲੱਗੇ, ਇੱਕਦਮ ਨੀ ਫੈਸਲਾ ਕਰਦੀ, ਇਹ ਆਪਣੇ ਗੁਰੂ ਨੂੰ ਪੁੱਛ ਕੇ ਕਰਦੀ ਫੈਸਲਾ। ਯੁਗ ਯੁਗ ਜੀਵੋ ਮੇਰੀ ਅਬ ਕੀ ਧਰੀ, ਯੁਗੋ ਯੁਗ ਜੀਣੀ ਰਵੇ। ਜਿਹੜੀ ਹੁਣ ਵਾਲੀ ਮੱਤ ਆ ਨਾ, ਇਹ ਜਿਹੜੀ ਹੁਣ ਵਾਲੀ ਮੱਤ ਹੈ, ਇਹਨੇ ਤੇ ਬਾਹਮਣ ਗਲੋਂ ਲਾ ਤਾ, ਸਾਰੀ ਉਮਰ ਪੂਜਦੇ ਰਹੇ। ਜਿਹੜੀ ਹੁਣ ਵਾਲੀ ਮੱਤ, ਇਹਨੇ ਤੇ ਕਬਰਾਂ ਮੜੀਆਂ, ਕਰਮ ਕਾਂਡ, ਪਖੰਡੀ, ਸਾਧ, ਡੇਰਾਵਾਦ, ਸਾਰਾ ਇਹਨੇ ਗਲੋਂ ਲਾ ਕੇ ਰੱਖ ਦਿੱਤਾ ਮੇਰੇ। ਜਿਹੜੀ ਹੁਣ ਵਾਲੀ ਮੱਤ ਜਿਹੜੀ ਹੁਣ ਵਾਲੀ ਆਈ ਬੜੀ ਚੰਗੀ, ਇਹਨੂੰ ਕੀ ਨਾ ਮਰੀ ਹੁਣ ਕਦੇ। ਪਹਿਲੀਆਂ ਪੰਕਤੀਆਂ ਸ਼ਬਦ ਦੀਆਂ, ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਪਹਿਲਾ ਹਾਓ ਵਾਲੀ ਪੰਥ ਚ ਦੱਸਿਆ ਕੁਮਾਰੀ ਕਿਉਂ ਸੀ, ਮਰ ਕਿਉਂ ਮਰਦੇ, ਮਰਨਾ ਮਾਰਨਾ ਕਿਉਂ ਚਾਹੁੰਦੇ ਸੀ, ਇਸ ਕਰਕੇ ਮਾਰਨਾ ਚਾਹੁੰਦੇ ਸੀ ਕਿਉਂਕਿ ਜਿਹੜੀ ਪਹਿਲੀ ਸੀ ਨਾ ਉਹ ਕੁਰੂਪ ਸੀ, ਭੈੜੇ ਲੱਛਣਾਂ ਵਾਲੀ ਸੀ, ਲੱਛਣ ਬੜੇ ਭੈੜੇ ਸੀ। ਇਹਦੀ ਇਹਦਾ ਹੁਣ ਦੂਜਾ ਪੱਖ ਦਰਿਆ ਵੀ ਲਾ ਕੇ ਵੇਖ ਲਓ ਸ਼ਬਦ ਦਾ, ਇਸੇ ਇਹ ਆਪਾਂ ਹੁਣ ਕੀ ਕਰ ਰਹੇ ਜੀ, ਆਪਾਂ ਮਤ ਦੀ ਗੱਲ ਕਰ ਰਹੇ ਹਾਂ, ਮਤ ਰੂਪੀ ਔਰਤ ਦੀ, ਤੇ ਇਹੋ ਹੀ ਪੱਖ ਤੁਸੀਂ ਦਰਿਆ ਦੀ ਸਮਾਜ ਵੱਲ ਚਲਾ ਲਓ, ਪਤੀ ਪਤਨੀ ਸਰੀਰ ਵਾਲੇ ਪਤੀ ਪਤਨੀ ਲਾ ਲਓ ਨਾ ਆਪਣੇ ਆਪ, ਜਿੱਥੇ ਚੰਗੀ ਔਰਤ ਨਹੀਂ ਕੀ ਹਾਲ ਉਸ ਕਰਦਾ, ਜਿੱਥੇ ਚੰਗਾ ਪਤੀ ਨਹੀਂ ਕੀ ਹਾਲ ਉਸ ਕਰਦਾ। ਤੇ ਤਾਂ ਕਬੀਰ ਸਾਹਿਬ ਜੀ ਦੇ ਪਹਿਲੀ ਕੁਰੂਪ, ਕੁਰੂਪ ਸੀ, ਗੁਣ ਨਹੀਂ ਸੀ ਹੈਗਾ ਕੋਈ, ਕੁਰੂਪ ਕੁਜਾਤ ਕੁਲੱਖਣੀ, ਕੁਜਾਤ ਭੈੜੀ ਕੁਜਾਤ ਵਾਲੀ ਸੀ। ਬਾਣੀ ਨੇ ਜਾਤ ਕਿਹਨੂੰ ਆਖਿਆ ਭਲਾ, ਬਾਣੀ ਜਾਤ ਕਿਹੜੀ ਚੀਜ਼ ਨੂੰ ਜਾਤ ਆਖਦੀ ਭਲਾ, ਖਸਮ ਦੇ ਸਾਰੇ ਤੇ ਕਮਜਾਤ ਭੈੜੀ, ਕਮਜਾਤ ਭੈੜੀ ਜਾਤ ਵਾਲੀ ਸੀ, ਕਮਜਾਤ ਸੀ ਕਿਉਂ, ਖਸਮ ਵਸਾਰ ਕੇ ਤੁਰੀ ਫਿਰਦੀ ਰਹੀ, ਵਸਾਰਿਆ ਹੋਇਆ ਖਸਮ ਤੇ ਸ਼ਿੰਗਾਰ ਕਿਹੜਾ ਜੀ, ਸੁਹਾਗਣਾ ਵਾਲਾ। ਖਸਮ ਦਾ ਪਤਾ ਹੀ ਨੀ ਕੌਣ ਆ, ਖਸਮ ਦਾ ਪਤਾ ਹੀ ਨੀ, ਸ਼ਿੰਗਾਰ ਸੁਹਾਗਣਾ ਵਾਲਾ ਕਰੀ ਫਿਰਦੀ। ਬੜੇ ਉਹਦੇ ਵਿੱਚ ਔਗਣ ਸੀ, ਪਹਿਲੀ ਕਿਹੜੀ ਸੀ, ਕੁਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ, ਸਹੁਰੇ ਪਈਏ ਬੁਰੀ, ਸਹੁਰੇ ਪਈਏ ਸਹੁਰਾ ਘਰ ਤੇ ਪੇਕਾ ਘਰ। ਜਿਹੜਾ ਹੁਣ ਵਾਲਾ ਸਮਾਂ, ਜਿਹੜਾ ਹੁਣ ਵਾਲਾ ਇਹ ਪੇਕਾ ਘਰ ਹੈ, ਇਹ ਤੋਂ ਬਾਅਦ ਚ ਆਉਣ ਵਾਲਾ ਸਮਾਂ ਕਿਹੜਾ, ਸਹੁਰਾ ਘਰ ਹੈ, ਸਹੁਰੇ ਪਈਏ ਲੋਕ ਤੇ ਪਰਲੋਕ। ਅਸੀਂ ਕੀ ਆਖਦੇ ਹਾਂ, ਆਹ ਲੋਕ ਇਹ ਸਾਰਾ ਜਿਹੜਾ ਮਰਨ ਤੋਂ ਬਾਅਦ ਪ੍ਰਲੋਕ ਚ ਜਾਣਾ, ਬੰਦਾ ਪ੍ਰਲੋਕ ਸੁਧਾਰ ਗਿਆ, ਸ਼ਬਦ ਵਰਤਦੇ ਨਾ ਆਪਣੇ ਪਿੰਡਾਂ ਦੇ ਵਿੱਚ, ਬਈ ਬੰਦਾ ਪ੍ਰਲੋਕ ਸੁਧਾਰ ਗਿਆ, ਆਹ ਸਮਾਂ ਲੋਕ ਆ, ਇਹ ਤੋਂ ਬਾਅਦ ਚ ਆਉਣ ਵਾਲਾ ਸਮਾਂ ਪਰਲੋਕ ਹੈ, ਬਾਅਦ ਵਾਲਾ, ਪਰਲੋਕ ਬਾਹਰ ਵਾਲਾ ਸਮਾਂ, ਬਾਅਦ ਚ ਵਾਲਾ ਸਮਾਂ। ਸਹੁਰੇ ਦੋਵਾਂ ਥਾਵਾਂ ਤੇ ਬੁਰੀ ਸੀ, ਉਹ ਲੋਕ ਚ ਵੀ ਬੁਰੀ ਸੀ, ਪ੍ਰਲੋਕ ਚ ਭਾਵ ਇਸ ਸਮੇਂ ਵੀ ਬੁਰੀ ਸੀ, ਆਉਣ ਵਾਲੇ ਸਮੇਂ ਚ ਵੀ ਬੁਰੀ ਸੀ। ਸਹੁਰੇ ਪਈਏ ਬੁਰੀ, ਕਹਿੰਦੇ ਫਿਰ ਮੈਂ ਕੀ ਕੀਤਾ, ਫਿਰ ਮੈਂ ਗੁਰੂ ਕੋਲੋਂ ਮਤ ਲਈ, ਫਿਰ ਗੁਰ ਕੀ ਮਤ ਤੂੰ ਲੈ ਲਿਆ, ਹੇ ਅਣਜਾਣ ਗੁਰੂ ਦੀ ਮਤ ਲੈ ਲਾ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਚੰਗੇ ਚੰਗੇ ਭਗਤੀ ਤੋਂ ਬਿਨਾਂ, ਭਗਤ ਬਿਨਾਂ ਗੁਰੂ ਦੇ ਸਿਧਾਂਤ ਤੋਂ ਬਿਨਾਂ ਵੱਡੇ ਵੱਡੇ ਡੁੱਬ ਗਏ। ਹੁਣ ਬ੍ਰਹਮੇ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਆਪਣੀ ਲੜਕੀ ਦਾ ਪੈਰ ਦਾ ਅੰਗੂਠਾ ਵੇਖ ਕੇ ਮੋਹਿਤ ਹੋ ਗਿਆ, ਆਪਣੀ ਲੜਕੀ ਦੇ ਪੈਰ ਦੇ ਅੰਗੂਠੇ ਲੱਗਦਾ ਉਹ ਕਾਮੀ ਬੰਦਾ, ਦੇਖੋ ਭਗਤ ਬਿਨਾਂ ਬਹੁ ਡੂਬੇ, ਤਾਂ ਬ੍ਰਹਮੇ ਨੂੰ ਕਿੰਨਾ ਸਿਆਣਾ ਸਮਝ ਕੇ ਸਾਰੀ ਸ੍ਰਿਸ਼ਟੀ ਸਹੀ ਕਰਤਾ ਹੈ, ਕਿੰਨਾ ਸਮਝੇ ਸਿਆਣਾ ਲੋਕ ਨਾ। ਪਰ ਜਦੋਂ ਗੁਰਮਤ ਪੜਾਂਗੇ ਤੇ ਸਤਿਗੁਰੂ ਆਖਦੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਗੁਰ ਕੀ ਮਤ ਤੂੰ ਗਿਆਨ ਦੀ ਮਤ ਲੈ ਲੈ, ਗਿਆਨ ਵਾਲੀ ਮਤ, ਮਤ ਨੂੰ ਚੰਗਾ ਬਣਾ, ਆਪਣੀ ਨੂੰ ਸੱਚੀ ਸੋਹਣੀ ਮਤ ਬਣਾ ਲਾ, ਚੰਗੀ ਮਤ ਬਣਾ ਲਾ। ਆਪ ਕੀ ਸਰੂਪ ਸੁਜਾਨ ਸੁਲੱਖਣੀ, ਸੁਲੱਖਣੀ ਬੜੀ ਚੰਗੀ, ਹੁਣ ਵਾਲੀ ਜਿਹੜੀ ਮਤ ਆ ਨਾ ਬੜੀ ਚੰਗੀ ਹੈ ਜੀ, ਚੰਗੀ। ਪਤੀ ਪਰਮੇਸ਼ਰ ਦੀ ਹਰੇਕ ਗੱਲ ਮੰਨਦੀ ਹੈ, ਹੁਣ ਵਾਲੀ ਜਿਹੜੀ ਵਿਚਾਰ ਨਾਲ ਚੱਲਦੀ, ਵਿਚਾਰ ਨਾਲ। ਆਪ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਧਰ ਧਰੀ, ਸਹਿਜੇ ਹੀ ਮੈਂ ਆਪਣੇ ਜੀਵਨ ਦੇ ਵਿੱਚ ਵਸਾ ਲਈ, ਮੈਨੂੰ ਪਤਾ ਲੱਗ ਗਿਆ ਇਹ ਤੋਂ ਬਿਨਾਂ ਨੀ ਗੱਲ ਬਣਨੀ, ਲਾਂਭ ਨਹੀਂ ਪੈਣੀ ਇਹ ਤੋਂ ਬਿਨਾਂ, ਇਹ ਤੋਂ ਬਿਨਾਂ ਸਮਾਜ ਦੇ ਵਿੱਚ ਨਹੀਂ ਰਿਹਾ ਜਾਣਾ, ਚੰਗੀ ਮਤ ਤੋਂ ਬਿਨਾਂ ਸਮਾਜ ਵਿੱਚ ਨਹੀਂ ਰਿਹਾ ਜਾਣਾ। ਭਲੀ ਸਰੀ ਮੋਈ ਮੇਰੀ ਪਹਿਲੀ ਵਾਰੀ, ਚੰਗਾ ਹੋ ਗਿਆ ਮੇਰੀ ਪਹਿਲੀ ਵਾਰੀ, ਭੈੜੀ ਮਤ ਮਰ ਗਈ ਮੈਂ ਖਤਮ ਕਰ ਲਈ, ਜੁਗ ਜੁਗ ਜੀਵੋ ਮੇਰੀ ਆਪ ਕੀ ਧਰੀ, ਹੁਣ ਵਾਲੀ ਜਿਹੜੀ ਮਤ ਆ ਨਾ ਇਹ ਬੜੀ ਚੰਗੀ ਹੈ। ਕਹੋ ਕਬੀਰ ਜਬ ਲੋਹਰੀ ਆਈ, ਲੋਹਰੀ ਛੋਟੀ ਨਿਮਰਤਾ ਵਾਲੀ, ਨਿਮਰਤਾ ਵਾਲੀ ਜਿਹੜੀ ਬੜੀ ਆਗਿਆਕਾਰੀ ਹੈ, ਬੜੀ ਆਗਿਆਕਾਰੀ ਹੈ। ਕਹੋ ਕਬੀਰ ਜਬ ਲੋਹਰੀ ਆਈ, ਵੱਡੀ ਕਾ ਸੁਹਾਗ ਕਰਿਓ, ਜਿਹੜੀ ਪਹਿਲੀ ਸੀ ਹੰਕਾਰ ਵਾਲੀ ਜਿਹੜੀ ਮਤ ਸੀ, ਜਿਹੜੀ ਬੜੀ ਭੈੜੀ ਮੱਤ ਸੀ, ਬੜੀ ਹੰਕਾਰੀ ਮੱਤ ਸੀ ਕਹਿੰਦੇ। ਹੁਣ ਉਹਦਾ ਜਿਹੜਾ ਸੁਹਾਗ ਹੈ ਨਾ, ਕਹਿੰਦੇ ਜਿਹੜਾ ਉਹਦਾ ਸੁਹਾਗ ਹੋਣਾ ਸੀ ਉਹ ਤਾਂ ਖਤਮ ਹੋ ਗਿਆ, ਛੱਡ ਦਿੱਤੀ ਉਹ ਗਈ ਮਰਜ਼ੀ ਉਹਦੇ। ਵੱਡੀ ਦਾ ਸੁਹਾਗ ਕਰਿਓ, ਹੁਣ ਉਹ ਸੁਹਾਗ ਨਹੀਂ, ਉਹ ਸੁਹਾਗ ਖਤਮ ਹੋ ਗਿਆ, ਤਾਂ ਜਦੋਂ ਮਰਜ਼ੀ ਫਿਰ ਸੁਹਾਗਾ ਦਾ ਰਹਿ ਗਿਆ। ਕਹੋ ਕਬੀਰ ਜਦ ਲੋਹਰੀ ਆਈ, ਜਦੋਂ ਛੋਟੀ ਆਈ ਨਾ ਨਿਮਰਤਾ ਵਾਲੀ, ਨਿਮ ਪਈ ਤੇ ਹੰਕਾਰ ਹੀ ਬੜਾ ਰੱਖਦੀ ਸੀ, ਗੁਰਦੁਆਰੇ ਬੜਾ ਅਕੜ ਅਕੜ ਕੇ ਰਹਿੰਦੀ ਹੁੰਦੀ ਸੀ, ਪਹਿਲੀ ਮੱਤ ਬੜਾ ਅਕੜ ਕੇ ਰਹਿੰਦੀ, ਮੈਨੂੰ ਬੁਲਾਉਣਾ ਨਾ, ਮਨ ਮਰਜ਼ੀ ਕਰਨੀ। ਪਹਿਲੀ ਜਿਹੜੀ ਸੀ ਨਾ ਬੜੀ ਹੰਕਾਰ ਵਾਲੀ ਸੀ, ਬੜੇ ਪੁੱਠੇ ਸਿੱਧੇ ਸਵਾਲ ਪਤੀ ਨੂੰ ਕਰ ਜਾਂਦੀ ਕਈ ਵਾਰੀ ਬੜੀ ਨਾ। ਕਹੋ ਕਬੀਰ ਜਦ ਲੋਹਰੀ ਆਈ, ਜਦੋਂ ਛੋਟੀ ਆਈ ਨਾ ਲੋਹਰੀ ਆਈ, ਜਦੋਂ ਛੋਟੀ ਆਈ ਵੱਡੀ ਦਾ ਸੁਹਾਗ ਕਰਿਓ, ਵੱਡੀ ਵਾਲੇ ਸਾਰੇ ਲੱਛਣ ਖਤਮ ਹੋ ਗਏ। ਹੁਣ ਛੋਟੀ ਦੇ ਜਿਹੜੇ ਨਾ ਨਿਮਰਤਾ ਵਾਲੀ ਜਿਹੜੀ ਮੱਤ, ਸੱਚੀ ਮੱਤ ਹੈ ਜਿਹੜੀ, ਕਬੀਰ ਸਾਹਿਬ ਕਹਿੰਦੇ ਜਦੋਂ ਆਹ ਆਈ ਨਾ, ਹੁਣ ਪਤਾ ਲੱਗਾ ਸੱਚ ਗੁਰੂ ਕੀ ਹੈ, ਸਮਾਜ ਕੀ ਹੈ, ਦੁਨੀਆਂ ਕੀ ਹੈ। ਨਹੀਂ ਤਾਂ ਪਹਿਲਾਂ ਗੱਡੀ ਦੇ ਹੰਕਾਰ ਚ ਨਾ ਤੇਲ ਭਜਾ ਕੇ ਚਿੱਕੜ ਦੇ ਵਿੱਚੋਂ ਕੱਢਦੀ ਸੀ ਮੱਤ, ਤਾਂ ਦੂਜਿਆਂ ਦੇ ਛਿੱਟੇ ਪੈਂਦੇ ਸੀ, ਪਹਿਲੀ ਸੀ ਹੰਕਾਰ ਵਾਲੀ। ਵੱਡੀ ਦਾ ਸੁਹਾਗ ਕਰਿਓ, ਜਿਹੜੀ ਹੰਕਾਰ ਵਾਲੀ ਮੱਤ ਸੀ, ਵੱਡੀ ਮੱਤ ਸੀ, ਉਹਦਾ ਹੁਣ ਖਤਮ ਹੋ ਗਈ। ਲੋਹਰੀ ਸੰਗ ਪਈ ਆ, ਮੇਰੇ ਹੁਣ ਮੇਰੇ ਨਾਲ ਲੋਹਰੀ ਆ, ਛੋਟੀ ਮੱਤ ਨਿਮਰਤਾ ਵਾਲੀ, ਛੋਟੀ ਉਹ ਨਿਮਰਤਾ ਵਾਲੀ, ਚੱਜੀ ਮੱਤ, ਚੰਗੀ ਮੱਤ। ਜੇਠੀ ਔਰ ਧਰਿਓ, ਜੇਠੀ ਔਰ ਕਿਤੇ ਹੋਰ ਚੱਲ ਗਈ, ਉਹਨੂੰ ਪਤਾ ਇਹਦੇ ਕੋਲ ਨਹੀਂ ਗੱਲ ਬਣਨੀ, ਇੱਥੇ ਥੋੜਾ ਹੰਕਾਰ ਚੱਲਣਾ, ਇੱਥੇ ਮਨ ਮਰਜ਼ੀ ਥੋੜਾ ਚੱਲਣੀ, ਇਸੇ ਨੂੰ ਤੇ ਬਾਣੀ ਕਹਿੰਦੀ ਜੀਵੇ ਵਾਜੋ ਬੋਲਣਾ, ਵਿਹੜਾ ਹੱਥਾਂ ਕਰਨਾ, ਜ਼ਬਾਨ ਤੋਂ ਬਿਨਾਂ ਬੋਲਣਾ ਕਿਵੇਂ। ਇਸੇ ਕਬੀਰ ਸਾਹਿਬ ਜੀ ਕਹਿੰਦੇ, ਕਹਿੰਦੇ ਜਦੋਂ ਲੋਹਰੀ ਆਈ ਨਾ, ਲੋਹਰੀ ਜਦੋਂ ਚੰਗੀ ਮੱਤ ਆਈ, ਇਹ ਹੁਣ ਬਹੁਤਾ ਨਹੀਂ ਬੋਲਦੀ, ਹੁਣ ਜਿਹੜੀ ਪਹਿਲੀ ਸੀ ਨਾ ਬੜਾ ਹੀ ਬੋਲਦੀ ਹੁੰਦੀ ਸੀ, ਇਵੇਂ ਬੋਲ ਉੱਚੀ ਉੱਚੀ ਅਰਦਾਸਾਂ ਕਰੀ ਜਾਣੀ, ਉੱਚੀ ਉੱਚੀ ਰੋਜ਼ ਬੋਲੀ ਜਾਣਾ ਤੇ ਆਖੇ ਲੱਗਣੇ। ਜਦੋਂ ਗੁਰੂ ਨੇ ਕਹਿਣਾ ਹਾਂਜੀ ਹਾਂਜੀ ਹਾਂਜੀ, ਜਦੋਂ ਗੁਰੂ ਨੇ ਜਦੋਂ ਅਰਦਾਸ ਬੋਲਿਆ ਵਾਹਿਗੁਰੂ ਨੇ ਉੱਚੀ, ਮਗਰ ਵਾਹਿਗੁਰੂ ਕਹਿ ਦੇਣਾ, ਉੱਚੀ ਉੱਚੀ ਬੋਲੀ ਜਾਂਦੀ ਹੁੰਦੀ ਸੀ, ਉੱਚੀ ਉੱਚੀ ਸਰਬੰਧ ਦਾ ਭਲਾ ਬੜਾ ਉੱਚੀ ਗਈ ਨਹੀਂ, ਸਾਰਾ ਘਰ ਟੁਕੜਾ ਲੈ ਛੱਡਦੀ ਹੁੰਦੀ ਸੀ, ਅੱਖ ਹੀ ਨਹੀਂ ਸੀ ਲੱਗਦੀ, ਮਰਜ਼ੀ ਆਪਣੀ ਕਰਦੀ ਹੁੰਦੀ ਸੀ। ਕਹਾ ਕਬੀਰ ਜਦ ਲੋਹਰੀ ਆਈ, ਵੱਡੀ ਦਾ ਸੁਹਾਗ ਕਰਿਓ, ਲੋਹਰੀ ਸੰਗ ਪਈ ਆ, ਮੇਰੇ ਜੇਠੀ ਔਰ ਧਰਿਓ। ਜੇਠੀ ਪਤਾ ਨੀ ਹੁਣ ਕਿਹਦੇ ਸਿਰ ਤੇ ਬੈਠੀ ਹੋਣੀ ਜਾ ਕੇ, ਉਹਨਾਂ ਆਪਾਂ ਤੇ ਲਾ ਤੀ ਕਬੀਰ ਜੀ ਕਹਿੰਦੇ, ਆਪਾਂ ਤੇ ਜੇਠੀ ਜਿਹੜੀ ਹੰਕਾਰ ਵਾਲੀ ਸੀ ਉਹ ਛੱਡਤੀ, ਪਤਾ ਨੀ ਹੁਣ ਮੇਰੇ ਨਾਲ ਦੇ ਸਿਰ ਤੇ ਬੈਠੀ ਹੋਵੇ, ਉਹ ਸਦਾ ਉਹਨੂੰ ਕਮਲ ਪਾਇਆ ਹੋਵੇ ਉਹਨੇ, ਹੈਨਾ। ਜਿਹੜੀ ਕਰੂਪ ਸੀ ਨਾ ਆਪਾਂ ਤੇ ਛੱਡਤੀ, ਪਤਾ ਨੀ ਹੁਣ ਗੁਆਂਢੀਆਂ ਦੇ ਘਰੇ ਜਾ ਕੇ ਪਾਇਆ ਹੋਵੇ, ਉਹਨੂੰ ਆਉਂਦੀ ਹੋਵੇ ਭਾਈ ਇੰਨੇ ਸੂਟ ਚਾਹੀਦੇ ਆ ਨਾ, ਹੋਏ ਉੱਧਰ ਜਾ ਕੇ ਪੰਗਾ ਪਾਈ ਫਿਰਦੇ। ਮੈਂ ਜੇ ਆਪਣੇ ਗੁਰੂ ਨੂੰ ਗੁਰਮੇਲ ਚਾਜੇ ਚਾਰ ਸਿੱਖ, ਮੈਂ ਤੇ ਗੁਰੂ ਨੂੰ ਮਿਲ ਕੇ ਚਾਜੇ ਚਾਰ ਸਿੱਖ ਲਿਆ, ਭਾਵੇਂ ਉੱਧਰ ਕਲੇਸ਼ ਪਾ ਕੇ ਬੈਠੀ ਹੋਵੇ ਜਿਹੜੀ ਵੱਡੀ ਸੀ, ਜਿਹੜੀ ਹੰਕਾਰ ਵਾਲੀ ਸੀ, ਕਹਿੰਦੇ ਉਹ ਤਾਂ ਮੈਂ ਤੇ ਛੱਡਦੀ। ਤੇ ਤਾਂ ਹੀ ਬਾਬਾ ਫਰੀਦ ਜੀ ਨੇ ਫਰੀਦਾ ਗਲੀਏ ਚਿੱਕੜ ਦੂਰ ਘਰ, ਘਰ ਬੜਾ ਦੂਰ ਹੈ ਤੇ ਗਲੀ ਵਿੱਚ ਚਿੱਕੜ ਆ, ਚਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਕਹਿੰਦੇ ਜੇ ਅਗਰ ਤੁਰਦਾ ਤੇ ਭੇਜਾ ਨਾ, ਜੇ ਰੁਕ ਜਾਂਦਾ ਤੇ ਪਿਆਰ ਟੁੱਟ ਜਾਂਦਾ, ਨੇਹ ਟੁੱਟ ਜਾਂਦਾ। ਨੇਹ ਜਿਹੜਾ ਪਿਆਰ ਹੈ ਨਾ, ਜਿਹੜਾ ਉੱਥੇ ਜਾਣ ਦਾ, ਜਿਹੜਾ ਉੱਥੇ ਪਹੁੰਚਣ ਦਾ, ਜਿਹੜਾ ਪਿਆਰ ਆਪਦੇ ਨਾਲ ਉਹਨੂੰ ਮਿਲਦਾ, ਜਿਹੜਾ ਪਿਆਰ ਮੰਨ ਲਓ ਰਿਸ਼ਤੇਦਾਰ ਦੇ ਘਰੇ ਜਾਣਾ ਹੋਵੇ, ਗਲੀ ਚ ਬੜਾ ਚਿੱਕੜ ਹੋਵੇ ਤੇ ਜਾਣਾ ਵੀ ਤੁਰ ਕੇ ਹੋਵੇ, ਬੰਦਾ ਦੋ ਚਾਰ ਸੌ ਕਿਲੋਮੀਟਰ ਤੋਂ ਗਿਆ, ਹੁਣ ਕੀ ਕਰੂ ਉੱਥੇ। ਜੇ ਤੇ ਚਿੱਕੜ ਵਿੱਚੋਂ ਦੀ ਲੰਘੂਗਾ ਤੇ ਫਿਰ ਕੱਪੜੇ ਖਰਾਬ ਹੋ ਜਾਣੇ, ਜੇ ਨਹੀਂ ਗਾਹ ਜਾਂਦਾ ਕੀ ਤੁਹਾਨੂੰ ਆਇਆ ਮੁੜਕੇ ਮਿਲਦਾ ਜਾਵੇ, ਹੁਣ ਦੱਸੋ ਕੀ ਕਰਨਾ ਹੋਊ ਉੱਥੇ ਤੁਹਾਨੂੰ। ਕਬੀਰ ਸਾਹਿਬ ਜੀ ਫਰੀਦ ਜੀ ਆਖਦੇ ਆਪਣੇ ਸਰੂਪ ਦੇ ਵਿੱਚ, ਕਹਿੰਦੇ ਗੱਲ ਕੀ ਬਣੀ, ਫਰੀਦਾ ਗਲੀਏ ਚਿੱਕੜ। ਹੁਣ ਜਿਹੜੇ ਰਸਤੇ ਸੁਰਤ ਨੇ ਜਾਣਾ, ਉਸ ਰਸਤੇ ਦੇ ਵਿੱਚ ਕੋਈ ਹੰਕਾਰ ਹੀ ਅੜਿਆ ਬੈਠਾ ਹੈ, ਕਿਤੇ ਕਰਮ ਕਾਂਡ ਬੈਠਾ ਹੈ, ਕਿਤੇ ਵਹਿਮ ਭਰਮ ਬੈਠਾ ਹੈ, ਬੜੇ ਡਰਾਉਣੇ ਡਰਾਉਣੇ ਇੱਥੇ ਦੇ ਸਿਧਾਂਤ ਬੈਠੇ ਨੇ, ਬੜਾ ਕੁਝ ਉਸ ਰਾਹ ਦੇ ਵਿੱਚ ਬੈਠਾ, ਸੁਰਤ ਦੇ ਰਾਹ ਦੇ ਵਿੱਚ ਬੜਾ ਕੁਝ ਬੈਠਾ। ਕਹਿੰਦੇ ਗਲੀ ਦੇ ਵਿੱਚ ਤਾਂ ਚਿੱਕੜ ਆ, ਜਿਹੜੇ ਰਾਹ ਤੇ ਗੁਰੂ ਦੇ ਰਸਤੇ ਦੇ ਜਿਹੜੇ ਰਾਹ ਤੇ ਤੁਰਨਾ ਹੈ, ਉਹਦੇ ਰਾਹ ਦੇ ਵਿੱਚ ਚਿੱਕੜ ਬੜਾ ਹੋ ਗਿਆ, ਬੜਾ ਕਰਮ ਕਾਂਡ ਦਾ ਚਿੱਕੜ ਆ, ਹਨੇਰਾ ਛਾਇਆ ਪਿਆ, ਬੜਾ ਕੁਝ ਮਨ ਮਰਜ਼ੀਆਂ ਦਵੈਸ਼ ਭਾਵਨਾਵਾਂ, ਕਿੰਨਾ ਚਿੱਕੜ ਹੈ ਜੀ ਗਲੀ ਦੇ ਵਿੱਚ। ਕਿਤੇ ਜਾਣਾ ਵੀ ਨਾਲ ਪਿਆਰੇ ਨੇ, ਰੱਬ ਦੇ ਨਾਲ ਪਿਆਰ ਵੀ ਬੜਾ, ਉਹਨਾਂ ਦੇ ਨਾਲ ਪਿਆਰ ਵੀ, ਪਰ ਜਾਣਾ ਵੀ ਮੁਸੀਬਤ ਕੀ ਬਣ ਗਈ, ਹੁਣ ਕਿਤੇ ਕੀ ਕਰੀਏ। ਫਰੀਦਾ ਗਲੀਏ ਚਿੱਕੜ ਦੂਰ ਘਰ, ਸਿਧਾਂਤ ਤੱਕ ਪਹੁੰਚਣਾ ਬੜਾ ਔਖਾ, ਏਡੀ ਛੇਤੀ ਤਾਂ ਹੈ ਨੀ ਬੰਦਾ ਸਵੇਰੇ ਉੱਠਿਆ ਤੇ ਮਿੰਟੋ ਮਿੰਟ ਦੋ ਕੱਪ ਪਾਣੀ ਉੱਤੇ ਪਾਏ, ਪਾਣੀ ਦੇ ਆਣ ਕੇ ਮੱਥਾ ਟੇਕ ਕੇ ਬਹਿ ਗਏ, ਏਦਾਂ ਤੇ ਗੱਲ ਬਣਨੀ ਨੀ, ਏਦਾਂ ਤੇ ਗੱਲ ਬਣਨੀ ਨੀ। ਸਿਧਾਂਤ ਬੜਾ ਔਖਾ ਹੈ, ਸਿਧਾਂਤ ਇੰਨਾ ਔਖਾ ਕਿ ਜਿਹੋ ਜਿਹਾ ਬੰਦਾ ਆਪਣੇ ਘਰ ਵਿੱਚ ਉਹੋ ਜਿਹੇ ਗੁਰੂ ਕੋਲ ਆ। ਸਿਧਾਂਤ ਇੰਨਾ ਔਖਾ ਕਿ ਪਿਆਰ ਬੜਾ ਰੱਜ ਕੇ ਕਰਦਾ ਆਪਣੇ ਬੱਚੇ ਨੂੰ, ਪਿਆਰ ਬੜਾ ਰੱਜ ਕੇ ਕਰਦਾ। ਦੇਣ ਆ ਗਿਆ ਇਸ ਕਲੇਜਾ ਮੂੰਹ ਚ ਪਵਾ ਕੇ ਬੈਠਾ, ਪਿਆਰ ਬੜਾ, ਘਰ ਬੜਾ ਦੂਰ ਆ, ਕਰੀਏ ਕੀ ਇਹਦਾ। ਨਾਲ ਪਿਆਰੇ ਨੇ ਪਿਆਰ ਬੜਾ ਗੁਰੂ ਦੇ ਨਾਲ, ਹੁਣ ਆਪਣਾ ਬੜਾ ਪਿਆਰ ਆਪਾਂ ਤਾਂ ਮਿੰਟੋ ਮਿੰਟ ਆਣ ਕੇ ਬਹਿ ਗਏ ਇੱਥੇ, ਪਰ ਜਿਹੜਾ ਬਾਬਾ ਫਰੀਦ ਜੀ ਪਿਆਰ ਆਖਦੇ ਉਹਦਾ ਅਰਥ ਕੁਝ ਹੋਰ ਆ, ਕਿਤੇ ਪਿਆਰ ਬੜਾ ਗੁਰੂ ਦੇ ਨਾਲ। ਨਾਲ ਪਿਆਰੇ ਨੇ ਹਾਂ, ਨੇ ਹਾਂ ਤੇ ਰਾਹ ਦੇ ਵਿੱਚ ਚਿੱਕੜ ਵੀ ਬੜਾ, ਚਲਾ ਤਾਂ ਭਿੱਜੇ ਕਮਲੀ, ਕਮਲੀ ਕਿਹੜੀ ਕਿਹੜੀ ਉੱਤੇ ਲਈ ਜਿਹੜੇ ਚਾਦਰ ਦੀ ਕੁਕਲ ਮਾਰੀ ਹੋਏਗੀ ਨਾ, ਚਾਦਰ ਭੇਜ ਜਾਂਦੀ ਹੈ ਨਾ, ਚਾਦਰ ਨਹੀਂ ਭੇਜਣ ਲਈ ਮੁੜ ਜੋ ਰਾਜ, ਚਲਾਂ ਤਾਂ ਭਿੱਜੇ। ਜੇ ਮੈਂ ਇਸ ਚਿੱਕੜ ਵਾਲੇ ਰਾਹ ਤੇ ਤੁਰ ਪਿਆ ਤੇ ਲੋਕਾਂ ਨੇ ਬੜਾ ਕੁਝ ਕਹਿਣਾ, ਮਤ ਭੇਜਣੀ ਇਹਨਾਂ ਦੇ ਬੋਲਣ ਜੋ ਇਹਨਾਂ ਨੇ ਕਹਿਣਾ ਛੱਡ ਪੜਾ, ਫਿਰ ਕੀ ਹੋ ਗਿਆ, ਪਹਿਲਾਂ ਤਾਂ ਵਿਆਹ ਆਇਆ ਤੇਰੇ ਘਰ ਵਿੱਚ, ਫਿਰ ਕੀ ਹੋ ਗਿਆ, ਕਿੱਡੀ ਕੁ ਗੱਲ ਆ, ਇਹਨਾਂ ਦੇ ਚਿੱਕੜ ਨੇ ਭੇਜਣਾ ਮੈਨੂੰ, ਮੇਰੀ ਤੁਰਤ ਤੇ ਪ੍ਰਭਾਵ ਪਾਉਣਾ, ਇਹ ਚਿੱਕੜ ਨੇ ਜਿਵੇਂ ਤੁਰ ਪਿਆ ਇਹਨਾਂ ਦੀ ਆਖੇ ਤੁਰ ਪਿਆ, ਜੇ ਗਈ ਤੇ ਚਿੱਕੜ ਆ, ਮੈਂ ਪ੍ਰਵਾਹ ਨਹੀਂ ਕਰਨੀ, ਮੈਂ ਨਹੀਂ ਪ੍ਰਵਾਹ ਕਰਨੀ ਗਲੀ ਦੇ ਚਿੱਕੜ ਦੀ। ਫਰੀਦਾ ਗਲੀ ਦੇ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਰੱਬ ਦੇ ਨਾਲ ਪਿਆਰ ਆ, ਚਿੱਕੜ ਦੀ ਪ੍ਰਵਾਹ ਨਹੀਂ ਕਰਦੀ, ਚਿੱਕੜ ਕੀ ਕਹਿੰਦਾ ਨਾ। ਹੁਣ ਜੇ 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 ਆਪਾਂ ਆਪਣੇ ਰਿਸ਼ਤੇਦਾਰ ਨੂੰ ਕਹੀਏ ਬਈ ਤੁਹਾਨੂੰ ਤੇ ਗੁਰਬਾਣੀ ਨੇ ਚਿੱਕੜ ਆਖਿਆ ਤੇ ਗਾਲਾਂ ਨਾ ਕੱਢਣਗੇ, ਜਿਹੜੇ ਪੁੱਠੀ ਮੱਤ ਦਿੰਦੇ ਆ ਨਾ ਦੁਨੀਆਦਾਰ ਲੋਕ, ਜਿਹੜੇ ਬਾਬੇ ਨੂੰ ਆਪਾਂ ਆਪਣਾ ਸਾਧ ਮੰਨਦੇ ਰਹੇ, ਸੰਤ ਮਹਾਂਪੁਰਖ ਮੰਨਦੇ ਰਹੇ, ਤੇ ਅੱਜ ਸਮਝ ਆ ਗਈ, ਅੱਜ ਉਹਨੂੰ ਜਾ ਕੇ ਕਹੋ ਤੂੰ ਤੇ ਚਿੱਕੜ ਆ, ਤੂੰ ਤਾਂ ਲਬੇੜ ਛੱਡਿਆ ਸਾਨੂੰ, ਉਹਨੇ ਸੋਨਾ ਤੁਰਾ ਗਾਲੀ, ਤੇ ਬਾਬਾ ਫਰੀਦ ਜੀ ਕਹਿੰਦੇ ਚਿੱਕੜ ਤੋਂ ਨਾ ਘਬਰਾਈ, ਲੋਕੀ ਰੁਕਾਵਟ ਬਣਨਗੇ, ਰਾਹ ਵਿੱਚ ਖੜਨਗੇ, ਤੇਰੀਆਂ ਲੱਤਾਂ ਪਕੜਨਗੇ ਸੁਰਤ ਦੀਆਂ, ਸੁਰਤ ਨੂੰ ਰੋਕਣਾ ਚਾਹੁਣਗੇ, ਸੁਰਤ ਨੂੰ ਤੁਰਨੇ ਦੇਣਗੇ, ਚਿੱਕੜ ਕਰਨਗੇ ਰਾਹ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਨਿਜ਼ਾਮ ਲਾਉਣਗੇ, ਚਿੱਕੜ ਕਰਨਗੇ ਤੇਰੇ ਰਾਹ ਦੇ ਵਿੱਚ, ਸੁਰਤ ਦੇ ਰਾਹ ਦੇ ਵਿੱਚ ਚਿੱਕੜ ਕਰਨਗੇ, ਬੜੇ ਬਲੇਅਰ ਲਾਉਣਗੇ ਤੇਰੇ ਉੱਤੇ, ਝੂਠਾ ਕਹਿਣਗੇ, ਪ੍ਰੇਤੀ ਕਹਿਣਗੇ, ਹੰਕਾਰੀ ਕਹਿਣਗੇ, ਬੜਾ ਹਰੇਕ ਤਰੀਕੇ ਦਾ ਚਿੱਕੜ ਤੇਰੇ ਰਾਹ ਦੇ ਵਿੱਚ ਲਿਆਉਣਗੇ ਅਗਲੇ ਗਲੀ ਦੇ ਵਿੱਚ, ਜਿਹੜੀ ਗਲੀ ਗੁਰੂ ਦੇ ਰਾਹ ਤੇ ਤੁਰਦੀ, ਜਿਹੜੀ ਸੁਰਤ ਗੁਰੂ ਦੇ ਰਾਹ ਤੇ ਤੁਰਨਾ ਰਸਤਾ ਹੈ। ਪਰ ਪ੍ਰਵਾਹ ਨਾ ਕਰੀ ਨਾ, ਜੇ ਤੇਰਾ ਪ੍ਰਮਾਤਮਾ ਦੇ ਨਾਲ ਪਿਆਰ ਹੋਇਆ ਨਾ, ਸਿਧਾਂਤ ਦੇ ਨਾਲ ਪਿਆਰ ਹੋਇਆ, ਵੇਖੋ ਵੇਖੋ ਧਿਆਨ ਦਿਓ, ਆਪਣੇ ਕੇਸ ਜਦੋਂ ਕੱਟੇ ਜਾਂਦੇ ਨਾ ਫਿਰ ਵੱਧ ਜਾਂਦੇ, ਛੇ ਮਹੀਨਿਆਂ ਦੇ ਵਿੱਚ, ਮੰਨ ਲਓ ਅੱਜ ਕਿਸੇ ਦਾ ਬੱਚੇ ਦਾ, ਵੈਸੇ ਆਪਾਂ ਸਮਝਣ ਦੇ ਤੌਰ ਤੇ ਗੱਲ ਕਰ ਰਹੇ, ਕਿਸੇ ਦਾ ਜੂੜਾ ਕੱਟ ਦਿੱਤਾ ਨਾ ਕਿਸੇ ਨੇ, ਛੇ ਕੁ ਮਹੀਨੇ ਦੇ ਸਾਧ ਦੇ ਜੂੜਾ ਫਿਰ ਉਦਾਂ ਹੀ ਹੋ ਜਾਣਾ। ਕਿੱਡੀ ਕੁ ਗੱਲ ਸੀ ਭਾਈ ਤਾਰੂ ਸਿੰਘ ਨੂੰ ਜਦੋਂ ਆਉਂਦੇ ਜਦੋਂ ਤੁਹਾਡੇ ਕੇਸ ਕੱਟ ਦਿਆਂਗੇ, ਕਿੱਡੀ ਗੱਲ ਸੀ, ਕਹਿੰਦੇ ਜੇ ਕੱਟਦੇ ਗੱਲ ਕੱਟਦੇ ਮੈਂ ਫਿਰ ਰੱਖ ਲੂ, ਹੋਈ ਹੋਗੀ ਨਾ ਗੱਲ, ਸਿਧਾਂਤ ਕਿੱਡੀ ਕੁ ਗੱਲ ਸੀ, ਬੱਚੇ ਦਾ ਕਲੇਜਾ ਕਢਾ ਕੇ ਮੂੰਹ ਦੇ ਵਿੱਚ ਪਵਾਉਣਾ ਪੈ ਗਿਆ, ਕਿੱਡਾ ਕੁ ਵੱਡਾ ਸਿਧਾਂਤ, ਉਹ ਬੜਾ ਵੱਡਾ। ਨਾਲ ਪਿਆਰੇ ਨੇ, ਪ੍ਰਮਾਤਮਾ ਦੇ ਨਾਲ ਪਿਆਰੇ ਦੇ ਨਾਲ ਨੇ, ਪਿਆਰ ਇੱਡਾ ਵੱਡਾ ਆ ਕਿ ਦੁਨੀਆਂ ਦਾ ਕੋਈ ਵੀ ਚਿੱਕੜ ਸੁਰਤ ਨੂੰ ਰਾਹ ਦੇ ਵਿੱਚ ਰੋਕ ਨਹੀਂ ਸਕਦਾ, ਡੁਬੋ ਨਹੀਂ ਸਕਦਾ। ਚਲਾਂ ਤਾਂ ਭਿੱਜੇ ਕਮਲੀ, ਜੇ ਮੈਂ ਲੋਕਾਂ ਦੀਆਂ ਗੱਲਾਂ ਚ ਆ ਗਿਆ ਤੇ ਮੇਰੀ ਸੁਰਤ ਨੇ ਰੁਕ ਜਾਣਾ ਜੇ ਨਿਬੜ ਜਾਣਾ, ਚਲਾਂ ਤਾਂ ਭਿੱਜੇ ਕਮਲੀ, ਡੂਬੋ ਗੇਰੇ ਬਾਪੜੇ ਬਹੁਤ ਲੋਕਾਂ ਕੀ ਕਾਣ। ਗੁਰੂ ਸਾਹਿਬ ਜੀ ਦੇ ਬਹੁਤਿਆਂ ਲੋਕਾਂ ਦੇ ਕੰਨਾਂ ਦੇ ਪਿੱਛੇ ਲੱਗ ਕੇ ਤੁਰਨ ਵਾਲਿਆ ਡੁੱਬ ਜੇਗਾ, ਬਹੁਤਿਆਂ ਲੋਕਾਂ ਦੇ ਕੰਨਾਂ ਦੇ ਪਿੱਛੇ ਲੱਗ ਕੇ ਤੁਰਨ ਵਾਲਿਆ। ਸਿਧਾਂਤ ਦੀ ਗੱਲ ਹੈ, ਬੰਦਾ ਗੁਰੂ ਦੀ ਵੀ ਸੁਣੀ, ਆਪਾਂ ਕਈ ਕਹਿੰਦੇ ਜੀ ਅਸੀਂ ਸਾਰਿਆਂ ਨੂੰ ਮੰਨਦੇ ਹਾਂ ਜੀ, ਹਾਂ ਅਦਬ ਕਰੋ, ਸਤਿਕਾਰ ਕਰੋ, ਆਪਣੇ ਤੁਹਾਡਾ ਮੁਬਾਰਕ ਹੈ, ਕਈ ਕਹਿੰਦੇ ਸਾਰਿਆਂ ਨੂੰ ਮੰਨਦੇ ਹਾਂ, ਨਹੀਂ ਮਾੜਾ ਆਖਿਆ ਕਦੇ ਕਿਸੇ ਨੂੰ, ਨਾ ਨਾ ਨਾ, ਦੇਖਿਓ ਸਮਝੋ ਧਿਆਨ ਦੇਣਾ, ਕਹਿੰਦੇ ਕੀ ਅਸੀਂ ਕਿਸੇ ਨੂੰ ਮਾੜਾ ਨਹੀਂ ਦਿੰਦੇ, ਨੀ ਕੀਤੀ ਕਿਸੇ ਕਿਸੇ ਦੀ, ਅਸੀਂ ਮਾੜਾ ਨਹੀਂ ਆਖਿਆ ਕਦੇ ਵੀ ਕਿਸੇ ਨੂੰ, ਅਸੀਂ ਤਾਂ ਸਾਰਿਆਂ ਨੂੰ ਮੰਨਦੇ ਹਾਂ, ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਆਖਿਆ ਕਦੇ, ਠੀਕ ਹੈ ਚਲੋ। ਜੇ ਕੋਈ ਸਾਡੇ ਘਰ ਤੇ ਕਬਜ਼ਾ ਕਰਕੇ ਬਹਿ ਜੇ, ਤੁਸੀਂ ਤਾਂ ਮਾੜਾ ਚੰਗਾ ਕਿਸੇ ਨੂੰ ਆਖਣਾ ਨਹੀਂ ਆਖਣਾ। ਹੁਣ ਗੱਡੀ ਆਈ ਬਾਹਰ ਖਲੋਤੀ ਹੈ, ਬੰਦਾ ਕਹੇ ਜੀ ਮੇਰੀ ਗੱਡੀ ਹੈ, ਤੁਸੀਂ ਥੋੜਾ ਕਿਸੇ ਨੂੰ ਮਾੜਾ ਚੰਗਾ ਆਖਣਾ, ਤੁਸੀਂ ਥੋੜਾ ਕਹਿਣਾ ਜੀ ਮੇਰੀ ਹੈ, ਤੁਸੀਂ ਇਹੋ ਕਹਿਣਾ ਜੀ ਲੈ ਜਾਓ ਤੁਹਾਡੀ ਹੋਏਗੀ, ਕਹੋਗੇ ਤਾਂ नहीं कहना फिर इतने फिर एक गल किता होगी एक धर्म कहता मूर्ति की पूजा करनी है एक दूजा धर्म कहता नहीं करनी एक गल कि होगी दसो जी एक धर्म कहता ज्ञान गुरु है सिद्धांत गुरु है दूजा कहता कि देहधारी भी मान लो मूर्ति भी पूज लिया करो एक गल होगी जी नहीं होनी एक गल पत्नी वास्ते जिन्हें भी लोग ने मान लो पचास बंदे बैठे पार्टी के गए दोवें जी पार्टी के गए दस बंदे एक मेज से बैठे उन्होंने पति बैठा है वो वास्ते एक जी है सारे दसो जी दही का दही कुछ नहीं एक किन्ने जी उन्होंने वास्ता कि जी एक दे पत्नी बैठी है ना दह बीबिया के भाई वास्ते सारे सारी एक जी नहीं वह रिश्ता कि एक ना एक गल कि दसो जी सारे बराबर किमें दसो जिधर सारे बराबर करोगे घर में तबाही मच जानी तबाही दुनियावी गल आ साडा घर नहीं चलना तो इथे तो की चलिया जाना इथे तो की चलिया जाना घर नहीं चलना साडा ते जे पति आके कहे मैनू सारिया तेरे वर्गिया लगदियां सी लांदा पाऊ गाड़ी वाली है ना पाऊ ना पाऊ कि नहीं पाऊ इतने देखो गुरु ग्रंथ साहब के बराबर दसम ग्रंथ का प्रकाश किया सिखा अनुसार दोवें एक जी लगी जाते लात नहीं इन्होंने शर्म नहीं आनी इन्होंने कहना चाहिए नहीं जी एक ही आ जे असी दुनियावी एक गल नहीं कह सकते इतने तो बड़ा ध्यान रखना चाहिए जे असी दुनियावी एक गल कह सकता कोई पति पत्नी नहीं कह सकता वह आखो तेरी सोच बड़ी माड़ी है ना बड़ी सोच माड़ी जी तुहाडी ते गुरु ना कहता होगा मेरे मेरे शरीर को मेरे बराबर भाई कहता बड़ी सोच माड़ी तेरी ते यार बड़ा माड़ा बंदा तू ना छड़ दो गुरु गुरु ने ना छड़ दे भरोसा बंदे का एदा है दोगला लूण हरामी किरत कण किरत कण बंदा है जेदा तो भरोसा कोई इन्हें किसी टेपना जाके इस करके बाबा फरीद जी आखिर चला तो पिछे कंबली मेरी मत ते असर हुंदा जे मैं तुरिया रहा तां टुटे नेह जे मैं रुक गया फिर लोग कहणगे तेरे गुरु दे तेरे गुरु दे ज्ञान दे विच ताकत कोई नहीं है तेनू आ सदे रोक के तेनू कर्म कांड वाले रोक के तेनू तेरे गुरु च कोई गुरु दे विच ज्ञान दे विच किन्नी ताकत है ज्ञान विच किन्नी ताकत है बंदा सिंह बहादुर नूं सिद्धांत को डला नहीं सकिया देखो दरबारा सिंह बंदा सिंह बहादुर के नाल जिहड़ा बच्चे जिहड़े सिख जिहड़े लैके गए 700 के करीब सिख गिरफ्तार करके लै उन्होंने एक दरबारा सिंह बच्चा 18 साल का उसकी मां ने आख्या पुत एक बार कह दे मैं सिख नहीं हां एक बार कह दे वह भी कहते कि एक बार अखवा दे वो साकी सुनी ना मेरी मां झूठ बोलती है सुनी जी सारे ने वो कहती एक बार कह दे कि गल हुण मैं इतने बह के कह जी मैं भी सिख हैगा मेरा धर्म कोई होर आल मैं तुम कथा करके सुनावा तुम कहो तू जिना भी सिख ही नहीं है ना अब जो सिख नहीं है वह कहता कि एक इन्होंने रौला पा देना ये तो पाल दे कोई कवे सही है कोई बोले सही है सिख नहीं हाँ इतिहास लिखना इन्होंने इतिहास में लिखा जाएगा कि कोई बच्चा होया कह दिता मैं सिख नहीं हाँ इतिहास गवाह बन रहा इस गल का पर मैं नहीं कहना 18 साल का नौजवान उन्हें अपनी कंबली को भेजना नहीं दिता क्यों भला क्योंकि प्यारे दे नाल सीधा टारगेट प्यारा सी सिद्धांत सी गुरु सी टारगेट मंजिल है जो जो भी कोई बंदा तुरता ना तुसी घरों तुरे जो जो सारे जिनी संगत बैठी घरों तुर लगे की टारगेट सी भला गुरुद्वारे जाना कि होर कोई हैगा वो राज बन जाए वक्री गल मुश्किल आ जाए वो गल वक्री आ टारगेट सीधा की सी गुरुद्वारे जाना तो पहुंच गए जो जिंदगी का टारगेट बन गया कि टारगेट जिंदगी का की है ज्ञान तक पहुंचना जिंदगी में धारण करना उसे काम करना मुड़ गया ये टारगेट जितने ये बन गया बंदा कदे भी राह नहीं रुकता कदे भी राह नहीं रोक सकता साढ़े टारगेट ही दोगले जो बंदा इदा तुरे करो पता नहीं अज पहुंचिए कि ना पहुंचिए रहना तो ही अज आप ना ही चाहिए ना मीह ना आ जाए कि लगता आ जूगा ना इदा करे जो बंदा ਉਹ ਨਹੀਂ ਕਾਮਯਾਬ ਹੋ ਸਕਦਾ ਕਦੇ ਵੀ। ਤੁਰ ਪੋ ਗਿਆ ਜਿਹੜਾ ਕੰਮ ਕਰਨਾ, ਬਸ ਜੇ ਇਹਨੇ ਆਉਣਾ ਹੈ ਤੇ ਫਿਰ ਤੁਰ ਪੋ, ਸਿੱਧੇ ਫਿਰ ਪਹੁੰਚ ਜਾਓਗੇ। ਜੇ ਨਹੀਂ ਆਉਣਾ ਤੇ ਫਿਰ ਬੰਦਾ ਕਿ ਚਲੋ ਤੁਰ ਪਈ ਨਹੀਂ, ਕੋਈ ਨਾ ਰਾਤ ਮੋੜ ਆਵਾਂਗੇ। ਇਹ ਤਾਂ ਦੋ ਬੜੀਆਂ ਗੱਲਾਂ ਹੀ ਹੈ। ਬਾਬਾ ਫਰੀਦ ਜੀ ਆਖਦੇ ਕੰਬਲੀ ਨਾ ਭੇਜਣ ਦੇ, ਇਹਨਾਂ ਨੇ ਭੇਣ ਦੀ ਬੜੀ ਕੋਸ਼ਿਸ਼ ਕਰਦੀ, ਇਹਨਾਂ ਨੇ ਬੜੇ ਇਲਜ਼ਾਮ ਲਾਉਣੇ ਆ, ਬੜੇ ਲਾਲਚ ਦੇਣਗੇ, ਬੜੀ ਦੁਬਧਾ ਖੜੀ ਕਰਨਗੇ, ਤੇਰੇ ਰਾਹ ਦੇ ਵਿੱਚ ਰੋੜੇ ਬਣਨਗੇ, ਤੇਰੇ ਰਾਹ ਦੇ ਵਿੱਚ ਚਿੱਕੜ ਬਣ ਕੇ ਗਾਉਣਗੇ, ਚਿੱਕੜ ਬਣ ਕੇ। ਚਿੱਕੜ ਵਿੱਚ ਤੁਰਨਾ ਬੜਾ ਔਖਾ ਹੁੰਦਾ ਜੀ, ਚਿੱਕੜ ਵਿੱਚ। ਸਾਫ ਪਾਣੀ ਤੇ ਤੁਰਿਆ ਜਾ ਸਕਦਾ, ਥੱਲੇ ਸਾਫ ਹੋਵੇ ਨਾ, ਜਗ੍ਹਾ ਪੱਕੀ ਹੋਵੇ, ਪਰ ਚਿੱਕੜ ਵਿੱਚ ਤੁਰਨਾ ਬੜਾ ਔਖਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਲੋਕ ਚਿੱਕੜ ਕਰਕੇ ਤੁਰੇ ਫਿਰਦੇ ਨੇ ਤੇਰੀ ਸੁਰਤ ਨੂੰ ਡੋਬਣ ਵਾਸਤੇ। ਤੂੰ ਸਰੀਰ ਕਰਕੇ ਤੇ ਲੰਘ ਜਾਏਗਾ ਚਿੱਕੜ ਦੇ ਵਿੱਚੋਂ ਦੀ, ਪਰ ਜਿਹੜੀ ਸਮਾਜ ਨੇ ਜਿਹੜੀ ਗੰਦਗੀ ਜਿਹੜੀ ਪੈਦਾ ਕੀਤੀ ਉਹਦੀ ਸੁਰਤ ਨੂੰ ਪਕੜੇਗੀ ਤੇਰੀ। ਅੱਜ ਵੇਖੋ ਸੁਰਤ ਕਰਕੇ ਗੁਲਾਮ ਹੈਗੇ ਤੇ ਸਾਰੇ ਦੱਸੋ, ਨਿੱਕੀ ਨਿੱਕੀ ਗੁਲਾਮੀ ਅਸੀਂ ਆਪਣੇ ਗੱਲ ਪਾਈ ਹੋਈ, ਨਿੱਕੀ ਨਿੱਕੀ ਗੁਲਾਮੀ, ਬਿਨਾਂ ਮਤਲਬ ਕੋਈ ਗੁਲਾਮ ਬਣਿਆ ਫਿਰਦਾ ਬੰਦਾ, ਬਿਨਾਂ ਮਤਲਬ ਕੋਈ ਗੁਲਾਮ ਬਣਿਆ ਫਿਰਦਾ। ਤੇ ਬਾਬਾ ਫਰੀਦ ਜੀ ਆਖਦੇ ਲਾਧੇ ਆਪਣੀ ਗੁਲਾਮੀ ਨੂੰ, ਨਾਲ ਪਿਆਰੇ ਨੇਹ, ਪਰਮਾਤਮਾ ਦੇ ਨਾਲ ਬੜਾ ਪਿਆਰ ਹੈ। ਤੇ ਬਾਬਾ ਕਬੀਰ ਜੀ ਨੇ ਆਖਿਆ ਮੈਂ ਪਹਿਲੀ ਛੱਡ ਦਿੱਤੀ, ਪਹਿਲੀ ਮੱਤ ਮੈਂ ਛੱਡ ਦਿੱਤੀ। ਹੁਣ ਇਹ ਸ਼ਬਦ ਨਾ ਬੜੀ ਵਾਰੀ ਮੈਂ ਸੁਣਿਆ ਸਟੇਜਾਂ ਤੋਂ, ਸਾਧਾ ਦੇ ਕੋਲੋਂ, ਬੜਾ ਵੱਡਾ ਵੱਡਾ ਇਕੱਠ ਸਾਹਮਣੇ ਬੈਠਾ ਸੁਣਦਾ ਵੀ ਹੈ, ਪਰ ਉਹਨਾਂ ਨੂੰ ਸਮਝ ਨਹੀਂ ਆਈ ਅਸਲ 'ਚ ਗੱਲ ਕੀ ਆ, ਸਮਝ ਨਹੀਂ ਆਈ ਉਹਨਾਂ ਨੂੰ, ਤੱਥ ਨਹੀਂ ਸਮਝ ਨਹੀਂ ਆਈ ਉਹਨਾਂ ਨੂੰ, ਪਤਾ ਨਹੀਂ ਲੱਗਾ ਕਿ ਬਾਬਾ ਕਬੀਰ ਸਾਹਿਬ ਜੀ ਕਿਹੜੀ ਪਤਨੀ ਦੀ ਗੱਲ ਕਰਦੇ ਨੇ, ਜਿਹੜੀ ਮਨ ਉੱਤੇ ਜਿਹੜੀ ਤੂੰ ਆਪਣੇ ਉੱਤੇ ਬੋਝ ਵਾਲੀ ਜਿਹੜੀ ਭੈੜੀ ਮੱਤ ਬਿਠਾਈ ਫਿਰਦਾ ਨਾ, ਇਹਨੂੰ ਛੱਡ ਦੇ, ਇਹਦਾ ਆਸਰਾ ਛੱਡ ਦੇ, ਇਹਨੇ ਤੈਨੂੰ ਬਰਬਾਦ ਕਰਕੇ ਰੱਖ ਦੇਣਾ, ਚੰਗੇ ਗੁਣਾਂ ਵਾਲੀ ਲੈ ਕੇ ਆ। ਵੈਸੇ ਦੋਵੇਂ ਪੱਖ ਲੱਗਦੇ ਪਾਣੀ ਦੇ ਸ਼ਬਦ ਦੇ, ਜਦੋਂ ਅਸੀਂ ਦੁਨਿਆਵੀ ਰਿਸ਼ਤਾ ਵੀ ਕਰਦੇ ਹਾਂ ਅਸੀਂ ਗੁਣ ਵੇਖਦੇ ਹਾਂ, ਸਿਆਣੇ ਬੰਦੇ ਗੁਣ ਵੇਖਦੇ, ਪਰਿਵਾਰ ਚੰਗਾ ਹੋਵੇ, ਗੁਰਬਾਣੀ ਵਾਲਾ ਹੋਵੇ, ਲੜਕੀ ਧੀ ਚੰਗੀ ਹੋਵੇ, ਸਿਆਣੀ ਹੋਵੇ, ਇਹ ਵੀ ਵੇਖਦੇ ਆ। ਇਸ ਤੋਂ ਬਾਅਦ ਫਿਰ ਪਰਮਾਤਮਾ ਦੇ ਨਾਲ ਜੁੜਨ ਵਾਲਾ ਉਹ ਮਸਲਾ ਵੱਖਰਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਹੋ ਜਾਂਦੀਆਂ ਹਨ, ਗੁਰੂ ਪਾਤਸ਼ਾਹ ਜੀ ਬਖਸ਼ਣ ਯੋਗ ਨੇ। ਸਾਰੀ ਹੀ ਸੰਗਤ ਬੁਲਾਓ ਫਤਿਹ, ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਪੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ।